ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵਹਿ ਨ ਜਾਹੇ ਨ ਕਾਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਹੈ ਨਾਨਕ ਨਾਮ ਪਿਆਰ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛੁ ਨਾਹੇ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਬਿਖੈ ਸਮਾਹੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੋਕਾ ਪੂੰਜੀ ਸੌਪੀ ਤੋਏ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਮਹਾਂ ਆਨੰਦ ਭਇਆ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਸਮਾਦੇ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਆਪ ਸਾਰੀਆਂ ਸੰਗਤਾਂ ਅੱਜ ਦਾ ਜੋ ਇਹ ਵਿਸ਼ੇਸ਼ ਸਮਾਗਮ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਉਹਨਾਂ ਦੀ ਸਾਲਾਨਾ ਜੋ ਯਾਦ ਹੈ ਜੋ ਜੋੜ ਮੇਲਾ ਬਰਸੀ ਵਿਸ਼ੇਸ਼ ਕਰਕੇ ਇੱਥੋਂ ਦੇ ਨੌਜਵਾਨ ਗੁਰਮੁਖ ਪਿਆਰੇ ਉਹ ਸਾਰੇ ਸਿੰਘ ਸਾਰੇ ਦਮਦਮੀ ਟਕਸਾਲ ਦੇ ਵਿਦਿਆਰਥੀ ਸਾਰੇ ਗੁਰਮਤ ਨਾਲ ਪਿਆਰ ਕਰਨ ਵਾਲੇ ਗੁਰਮੁਖ ਪਿਆਰੇ ਸਾਰੀਆਂ ਸੰਗਤਾਂ ਇੱਥੇ ਗੁਰੂ ਘਰ ਦੇ ਪ੍ਰਬੰਧਕ ਜਨ ਸਾਰਿਆਂ ਦੇ ਸਹਿਯੋਗ ਨਾਲ ਸਤਸੰਗ ਜੀ ਇਹ ਸਮਾਗਮ ਪਰਸੋਂ ਪ੍ਰਾਰੰਭ ਕੀਤਾ ਸੀ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਨਾਲ। ਮਹਾਰਾਜ ਜੀ ਦੀ ਕਿਰਪਾਲਤਾ ਦਾ ਸਤਿਕਾਰ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ। ਉਪਰੰਤ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਉੜ ਭਾਗੀ ਜਨਾਂ ਨੇ ਸਰਵਣ ਕਰਕੇ ਆਪਣੇ ਸਵਾਸ ਸਫਲੇ ਕੀਤੇ ਹਨ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਕਿਸੇ ਜਾਣਕਾਰੀ ਦੇ ਸਤਸੰਗ ਜੀ ਮੁਥਾਜ ਨਹੀਂ ਹੈਗੇ, ਫਿਰ ਵੀ ਆਪਾਂ ਉਹਨਾਂ ਦੇ ਜੀਵਨ 'ਤੇ ਝਾਤੀ ਮਾਰਾਂਗੇ। ਇਸ ਲਈ ਨਹੀਂ ਕਿ ਉਹਨਾਂ ਦੀ ਆਪਾਂ ਕੋਈ ਵਡਿਆਈ ਕਰਨੀ, ਕੋਈ ਆਪਾਂ ਸੋਭਾ ਕਰਨੀ ਆ ਜਾਂ ਉਹ ਕਿਸੇ ਸੋਭਾ ਦੇ ਮੁਥਾਜ ਆ, ਬਿਲਕੁਲ ਉਹ ਮਹਾਂਪੁਰਸ਼ ਸੋਭਾ ਦੇ ਮੁਥਾਜ ਨਹੀਂ ਹੈਗੇ। ਉਹਨਾਂ ਦੀ ਸੋਭਾ ਅਕਾਲ ਪੁਰਖ ਵਾਹਿਗੁਰੂ ਨੇ ਸਤਸੰਗ ਜੀ ਬਣਾ ਦਿੱਤੀ ਹੋਈ ਹੈ ਨਾਮ ਜਪਣ ਵਾਲਿਆਂ ਦੀ। ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਮਹਾਂਪੁਰਸ਼ਾਂ ਦਾ ਜੀਵਨ ਆਪਾਂ ਪ੍ਰਾਰੰਭ ਕਰੀਏ। ਪਹਿਲਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹੀ ਦੇ ਇੱਕ ਬਚਨ ਦੀ ਵਿਚਾਰ ਕਰ ਲੈਂਦੇ ਹਾਂ, ਥੋੜ੍ਹਾ ਜਿਹਾ ਆਪਾਂ ਨੂੰ ਇਹ ਪਤਾ ਲੱਗੇ ਵੀ ਕਿਸ ਅਵਸਥਾ 'ਚ ਪੁੱਜੇ ਹੋਏ ਗੁਰਮੁਖ ਨੂੰ ਸਾਧੂ ਜਾਂ ਸੰਤ ਆਖੀਦਾ। ਇਹ ਸੰਤਿਕ ਅਵਸਥਾ ਦਾ ਨਾਮ ਹੈ ਗੁਰਮੁਖੋ, ਕਿਸੇ ਤਰ੍ਹਾਂ ਦੇ ਵਿਸ਼ੇਸ਼ ਲਿਬਾਸ ਦਾ ਨਾਮ ਸੰਤ ਨਹੀਂ ਹੈਗਾ। ਜਿਹੜਾ ਉਸ ਅਵਸਥਾ 'ਚ ਪਹੁੰਚ ਜਾਂਦਾ ਹੈ, ਨਿਸ਼ਚੇ ਕਰਕੇ ਜਾਣ ਲੈਣਾ ਵੀ ਉਹ ਸਾਧੂ ਹੈ, ਉਹ ਸੰਤ ਹੈ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਪੰਜਵੇਂ ਪਾਤਸ਼ਾਹ ਜੀ ਦੇ ਆਸਾ ਰਾਗ ਵਿੱਚ, ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪੱਗ ਛਾਰ। ਜਿਹੜਾ ਇੱਕ ਨਾਮ ਦੇ ਆਸਰੇ 'ਤੇ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਕੇ ਵੀ ਜਿਹੜਾ ਨਿਮਰਤਾ ਦਾ ਪੁੰਜ ਹੈ, ਅੱਠੇ ਪੈਰ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨ ਵਾਲਾ ਅਤੇ ਉਹਦੀ ਕੀਤੀ ਨੂੰ ਸਾਧ ਸੰਗਤ ਜੀ ਸਤ ਕਰਕੇ ਮੰਨਣ ਵਾਲੇ ਨੂੰ ਸੰਤ ਆਖੀਦਾ। ਸੰਤ ਰਹਿਤ ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਸ਼ ਕਥਨ ਨਾ ਜਾਈ। ਤਾਂ ਮੈਂ ਆਖਿਆ ਵੀ ਉਹਨਾਂ ਦੀ ਕਿਸੇ ਸੋਭਾ ਦੀ ਕੋਈ ਮਥਾਜੀ ਨਹੀਂ ਹੈਗੀ ਵੀ ਆਪਾਂ ਉਹਨਾਂ ਦੀ ਵਡਿਆਈ ਕਰਨ ਵਾਸਤੇ ਇੱਥੇ ਬੈਠੇ ਹਾਂ। ਵਡਿਆਈ ਉਹਨਾਂ ਦੀ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਪਹਿਲਾਂ ਹੀ ਪ੍ਰਗਟ ਹੋਈ ਹੁੰਦੀ ਹੈ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ, ਜਿਹੜੇ ਉਸ ਅਵਸਥਾ 'ਚ ਪਹੁੰਚ ਗਏ ਹੁੰਦੇ ਨੇ। ਫਿਰ ਪੰਜਵੇਂ ਪਾਤਸ਼ਾਹ ਦਾ ਪਵਿੱਤਰ ਬਚਨ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੇ ਤੇਤਾ ਬਖਿਆਨਾ। ਸਾਧੂ ਦੀ ਮਹਿਮਾ ਸਾਧ ਸੰਗਤ ਜੀ ਵੇਦ ਵੀ ਨਹੀਂ ਕਰ ਸਕਦੇ, ਜਿੰਨਾ ਸੁਣਨਗੇ ਓਨਾ ਵਿਖਿਆਨ ਕਰਨਗੇ। ਕਿਉਂਕਿ ਵੇਦਾਂ ਦੇ ਕਰਤੇ ਨੂੰ ਆਖਿਆ ਸਾਧ ਸੰਗਤ ਜੀ ਵੀ ਉਹ ਜੋ ਵੀ ਕਰਮ ਕਰਦੇ ਨੇ ਉਹ ਹੰਕਾਰ ਵਿੱਚ ਕਰਦੇ ਆ। ਬ੍ਰਹਮਾ ਵਿਸ਼ਨੂੰ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹਉਮੈਕਾਰ ਕਮਾਈ, ਇਹ ਗੁਰੂ ਸਾਹਿਬ ਦਾ ਬਚਨ ਹੈ ਅਤੇ ਉਹਨਾਂ ਦੇ ਰਚੇ ਹੋਏ ਸਾਧ ਸੰਗਤ ਜੀ ਵੇਦ ਹੈ। ਇਸ ਕਰਕੇ ਕਹਿੰਦੇ ਸਾਧੂ ਦੀ ਮਹਿਮਾ ਵੇਦ ਦੇ ਕਥਨ ਤੋਂ ਪਰੇ ਹੁੰਦੀ। ਗੁਰਮੁਖੋ ਸਾਧ ਕੀ ਮਹਿਮਾ ਊਚ ਅਤੇ ਉੱਚੀ, ਸਾਧ ਕੀ ਮਹਿਮਾ ਮੂਚ ਅਤੇ ਮੂਚੀ, ਬਹੁਤੀ ਤੋਂ ਬਹੁਤੀ ਅਤੇ ਉੱਚੀ ਤੋਂ ਉੱਚੀ ਮਹਿਮਾ ਵਾਲੀ ਅਵਸਥਾ ਵਿੱਚ ਸਾਧੂ ਸਾਧ ਸੰਗਤ ਜੀ ਪਹੁੰਚ ਜਾਂਦਾ। ਉੱਥੇ ਪਹੁੰਚੇ ਹੋਏ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ। ਬਡਭਾਗੀ ਅਤੇ ਜਨ ਜਗ ਮਾਹੇ, ਸਭ ਤੋਂ ਵੱਡੇ ਭਾਗਾਂ ਵਾਲੇ ਜਗਤ ਵਿੱਚ ਉਹ ਗੁਰਮੁਖ ਹੁੰਦੇ ਹੈ ਕੌਣ, ਰਾਮ ਨਾਮ ਜੋ ਕਰਹਿ ਵਿਚਾਰ ਅਤੇ ਜਨ ਗਣੀ ਗਣੀ ਸੰਸਾਰ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਿਚਾਰ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ, ਜਿਨ੍ਹਾਂ ਨੇ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਵਿਚਾਰ ਵਿੱਚ ਬਤੀਤ ਕੀਤੀ ਆ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਕਿੰਨੀ ਵਿਚਾਰ ਕੀਤੀ ਹੈ, ਦੋ ਸੰਪੂਰਨ ਕਥਾ ਉਹਨਾਂ ਨੇ ਗੁਰਬਾਣੀ ਦੀਆਂ ਕੀਤੀਆਂ ਅੱਠਾਂ ਸਾਲਾਂ ਵਿੱਚ। ਅੱਠ ਸਾਲ ਦਾ ਸਮਾਂ ਉਹਨਾਂ ਨੂੰ ਮਿਲਿਆ ਸਰੀਰ ਕਰਕੇ ਪੰਥ ਦੀ ਸੇਵਾ ਕਰਨ ਦਾ। ਇੱਕ ਕਥਾ ਦਾ ਭੋਗ ਉਹਨਾਂ ਨੇ ਹਜ਼ੂਰ ਸਾਹਿਬ ਪਾਇਆ ਅਤੇ ਇੱਕ ਕਥਾ ਦਾ ਭੋਗ ਉਹਨਾਂ ਨੇ ਪਟਨਾ ਸਾਹਿਬ ਪਾਇਆ ਅਤੇ ਤੀਸਰੀ ਕਥਾ ਅਜੇ ਡੇਢ ਸੌ ਅੰਗ 'ਤੇ ਨਹੀਂ ਸੀ ਪਹੁੰਚੀ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਸਾਧ ਸੰਗਤ ਜੀ ਸੱਚਖੰਡ ਬਰਾਬਰ ਜਾ ਬਰਾਜੇ। ਉਹਨਾਂ ਮਹਾਂਪੁਰਖਾਂ ਦੀ ਬਾਬਤ ਮੈਂ ਜਿੰਨਾ ਕੁਝ ਕਹਾਂਗਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਸਨਾ ਤੋਂ ਉਹਨਾਂ ਦੀ ਬਾਬਤ ਕਹੇ ਹੋਏ ਜੀਵਨ ਵਿੱਚੋਂ ਕਹਾਂਗਾ ਤਾਂ ਕਿ ਮੁੜ ਕੇ ਕੋਈ ਗਵਾਹੀ ਦੇਣ ਦੀ ਜ਼ਰੂਰਤ ਨਾ ਪਵੇ ਬਈ ਇਹ ਤੁਸੀਂ ਕਿੱਥੋਂ ਸੁਣਿਆ ਸੀ, ਕਿੱਥੋਂ ਪੜਿਆ ਸੀ। ਇਸ ਕਰਕੇ ਕੋਈ ਵੀ ਬਚਨ ਮਿੱਥਿਆ ਨਾ ਜਾਣਨਾ। ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਬਾਬਤ ਬਚਨ ਕਹੇ ਨੇ, ਅੱਜ ਮੈਂ ਯਤਨ ਕਰਾਂਗਾ ਪਹਿਲਾਂ ਉਹ ਹੀ ਸੰਗਤ ਨਾਲ ਸਾਂਝੇ ਕੀਤੇ ਜਾਣ, ਫਿਰ ਬਾਕੀ ਦੀਆਂ ਵਿਚਾਰਾਂ। ਸੰਤਾਂ ਦਾ ਜਨਮ ਪੁਰਾਣੇ ਭੂਰੇ ਜਾਂ ਭੂਰਾ ਕੋਨਾ ਜਿਹਨੂੰ ਕਹਿੰਦੇ, ਉਸ ਵੇਲੇ ਉਹ ਤਹਿਸੀਲ ਕਸੂਰ ਅਤੇ ਜ਼ਿਲ੍ਹਾ ਲਾਹੌਰ ਵਿੱਚ ਸੀ, ਬਾਅਦ ਵਿੱਚ ਤਹਿਸੀਲ ਪੱਟੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਬਣ ਗਿਆ, ਹੁਣ ਤਾਂ ਜ਼ਿਲ੍ਹਾ ਤਰਨ ਤਾਰਨ ਵੀ ਬਣ ਗਿਆ, ਜਿੱਥੇ ਬਹੁਤ ਸਤਿਕਾਰਯੋਗ ਮਾਤਾ ਲਾਭ ਕੌਰ ਦੀ ਕੁੱਖ ਨੂੰ ਸੰਤਾਂ ਨੇ ਭਾਗ ਲਾਇਆ। ਸੰਤ ਬਾਬਾ ਝੰਡਾ ਸਿੰਘ ਜੀ ਜਿਹੜੇ ਗੁਰਮਤਿ ਵਿੱਚ ਪ੍ਰਪੱਕ ਸਨ, ਉਹ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਜੀ ਆ। ਸਿੱਖੀ ਦੀ ਗੁੜਤੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਘਰੋਂ ਮਿਲੀ ਹੈ, ਅੱਖ ਖੋਲਦੇ ਹੀ ਉਹਨਾਂ ਦੇ ਘਰ ਸਿੱਖੀ ਸੀ, ਕਿਉਂਕਿ ਸੰਤ ਬਾਬਾ ਝੰਡਾ ਸਿੰਘ ਜੀ ਗੁਰਮੁਖ ਸਨ ਅਤੇ ਸਿੱਖੀ ਦਾ ਪ੍ਰਪੱਕ ਜੀਵਨ ਜੀਣ ਵਾਲੇ ਸਨ। ਸੰਤਾਂ ਦੀ ਜਿਹੜੀ ਮੁੱਢਲੀ ਪੜ੍ਹਾਈ ਹੈ ਉਹ ਖੇਮਕਰਨ ਤੋਂ ਹੋਈ ਮਿਡਲ ਤੱਕ, ਨੌਵੀਂ ਅਤੇ ਦਸਵੀਂ ਇੱਕੋ ਸਾਲ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਨੈਸ਼ਨਲ ਹਾਈ ਸਕੂਲ ਭਿੱਖੀ ਵਿੰਗਡ ਤੋਂ ਪਾਸ ਕੀਤੀ ਅਤੇ ਫਿਰ ਉਹ ਆ ਗਏ ਖਾਲਸਾ ਕਾਲਜ। ਖਾਲਸਾ ਕਾਲਜ ਸਾਧ ਸੰਗਤ ਜੀ ਉਹਨਾਂ ਨੇ ਐਫ ਏ ਕੀਤੀ, ਉਹ ਅੰਮ੍ਰਿਤਸਰ ਰਹਿੰਦੇ ਸੀ ਆਪਣੀ ਪੜ੍ਹਾਈ ਦੌਰਾਨ, ਅਤੇ ਇਹ ਉਹਨਾਂ ਦੇ ਜੀਵਨ ਦਾ ਨਿਯਮ ਸੀ ਭਈ ਕਾਲਜ ਜਾਣ ਤੋਂ ਪਹਿਲਾਂ ਆਪਣੀ ਰਿਹਾਇਸ਼ ਤੋਂ ਤੁਰ ਕੇ ਜਾ ਕੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਣ ਕੇ ਅਤੇ ਫਿਰ ਉਹ ਕਾਲਜ ਜਾਂਦੇ ਸੀ। ਅਤੇ ਉਹ ਜਾਂਦਿਆਂ ਜਾਂਦਿਆਂ ਅਤੇ ਆਉਂਦਿਆਂ ਆਉਂਦਿਆਂ ਪੰਜ ਗ੍ਰੰਥੀ ਦਾ ਪਾਠ ਅਤੇ 25 ਪਾਠ ਜਪਜੀ ਸਾਹਿਬ ਜੀ ਦੇ ਉਹ ਕਰ ਲੈਂਦੇ ਸੀ ਕਾਲਜ ਜਾਣ ਤੋਂ ਪਹਿਲਾਂ। ਮੈਂ ਤਾਂ ਬੇਨਤੀ ਕੀਤੀ, ਕਦੀ ਮਨ 'ਚ ਵਿਚਾਰ ਆ ਸਕਦਾ ਇੰਨੀ ਬਾਣੀ ਆਉਂਦਿਆਂ ਅਤੇ ਜਾਂਦਿਆਂ ਕਿਵੇਂ, ਪਰ ਮੈਂ ਉਹੀ ਬਚਨ ਪਹਿਲਾਂ ਕਹਾਂਗਾ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਉਹਨਾਂ ਦੀ ਬਾਬਤ ਕਹੇ ਹੈ। ਇਹ ਸੰਤਾਂ ਦੇ ਬਚਨ ਹੈ ਵੀ ਸੰਤਾਂ ਨੇ ਆਪਣੀ ਰਿਹਾਇਸ਼ ਤੋਂ ਤੁਰ ਕੇ ਪਹਿਲਾਂ ਦਰਬਾਰ ਸਾਹਿਬ ਜਾਣਾ, ਇੱਕ ਬੰਨੇ ਉਹ ਜਪਜੀ ਸਾਹਿਬ ਸ਼ੁਰੂ ਕਰਨਾ ਅਤੇ 25 ਪਾਠ ਜਪਜੀ ਸਾਹਿਬ ਦੇ ਕਰ ਲੈਣੇ, ਦੂਜੇ ਬੰਨੇ ਆਉਂਦਿਆਂ ਆਉਂਦਿਆਂ 5 ਗ੍ਰੰਥੀ ਕਰ ਲੈਣੇ, ਫਿਰ ਉਹਨੇ ਕਾਲਜ ਜਾਣਾ। ਫਿਰ ਦੁਨਿਆਵੀ ਪੜ੍ਹਾਈ ਸਾਹਿਬ ਸਿੰਘ ਜੀ ਉਹਨਾਂ ਨੇ ਸਮਾਪਤ ਕੀਤੀ, ਆਪਣੇ ਘਰ ਆਏ। 18 ਸਾਲ ਦੀ ਉਮਰ ਵਿੱਚ ਉਹਨਾਂ ਦੀ ਭੂਆ ਦੇ ਪੁੱਤਰ ਭਾਈ ਉਜਾਗਰ ਸਿੰਘ ਜੀ ਉਹਨਾਂ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਕੋਲ ਲੈ ਕੇ ਗਏ। ਜਿਹੜੀ ਪਹਿਲੀ ਮਿਲਣੀ ਹੋਈ ਹੈ ਉਹ ਭਾਈ ਉਜਾਗਰ ਸਿੰਘ ਜੀ ਨੇ ਕਰਾਈ ਸੰਤਾਂ ਦੀ ਭੂਆ ਦੇ ਪੁੱਤ। ਤਾਂ ਉੱਥੋਂ ਉਹਨਾਂ ਨੇ ਫਿਰ ਸਾਧ ਸੰਗਤ ਜੀ ਸੰਤਾਂ ਦੇ ਦਰਸ਼ਨ ਕੀਤੇ, ਜਿੱਥੋਂ ਫਿਰ ਇਹ ਜਿਹੜਾ ਜੀਵਨ ਸੀ ਦੂਜੇ ਪਾਸੇ ਵਾਲਾ ਉਸ ਲੀਹ 'ਤੇ ਚੱਲ ਪਿਆ। ਸੰਸਾਰੀ ਪੜ੍ਹਾਈ ਕੀਤੀ ਹੈ ਮਹਾਂਪੁਰਸ਼ਾਂ ਨੇ, ਉੱਥੇ ਰਹਿੰਦਿਆਂ ਹੋਇਆਂ ਨੂੰ ਸੰਤਾਂ ਦੇ ਸਤਿਕਾਰਯੋਗ ਪਿਤਾ ਬਾਬਾ ਝੰਡਾ ਸਿੰਘ ਜੀ ਉੱਥੋਂ ਲੈ ਕੇ ਆਏ, ਸੰਤਾਂ ਨੂੰ ਕਹਿ ਕੇ ਵੀ ਅਸੀਂ ਜੀ ਇਹਦੇ ਕੋਲੋਂ ਇਹਨੇ ਪੜ੍ਹਾਈ ਕੀਤੀ ਆ ਅਤੇ ਕੋਈ ਨੌਕਰੀ ਕਰਵਾਉਣੀ ਚਾਹੁੰਦੇ ਹਾਂ। 48 ਵਿੱਚ ਸੰਤਾਂ ਨੇ ਮੇਲ ਕੀਤਾ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ, ਅਤੇ 50 ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਆਨੰਦ ਕਾਰਜ ਹੁੰਦਾ। ਦੋ ਉਹਨਾਂ ਦੇ ਭਚੰਗੀ ਆ, ਇੱਕ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਧ ਸੰਗਤ ਜੀ ਮੁਖੀ ਸ਼ਹੀਦ ਭਾਈ ਅਮਰੀਕ ਸਿੰਘ ਜੀ, ਅਤੇ ਦੂਜੇ ਭਾਈ ਮਨਜੀਤ ਸਿੰਘ ਜੀ। ਫਿਰ ਸੰਤਾਂ ਦੇ ਦੀ ਆਗਿਆ ਨਾਲ ਉਹਨਾਂ ਦੇ ਪਿਤਾ ਜੀ ਲੈ ਕੇ ਆਏ ਅਤੇ ਸੰਤ ਪਟਵਾਰੀ ਲੱਗ ਗਏ ਮੁਕਤਸਰ। ਪਟਵਾਰੀ ਦੀ ਨੌਕਰੀ ਕੀਤੀ ਥੋੜ੍ਹੀ ਦੇਰ ਲਈ, ਡਿਊਟੀ ਲੱਗੀ ਸੀ ਮੁਕਤਸਰ। ਆਪਣੀ ਡਿਊਟੀ ਤੋਂ ਵਿਹਲੇ ਹੋ ਕੇ ਅਤੇ ਮੁਕਤਸਰ ਸਰੋਵਰ ਦੀਆਂ ਪਰਿਕਰਮਾ ਕਰਦੇ ਰਹਿੰਦੇ ਸੀ। ਉਦੋਂ ਸੀ ਉਹਨਾਂ ਦੀ ਤਨਖਾਹ 60 ਰੁਪਈਏ। 60 ਰੁਪਈਆਂ ਵਿੱਚੋਂ ਦਸਵੰਧ ਕੱਢ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਮੁਕਤਸਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜਥੇ ਸਮੇਤ ਪ੍ਰੋਗਰਾਮ ਰੱਖ ਲਿਆ। ਉਹਦੇ ਵਿੱਚੋਂ ਹੀ ਆਪਣਾ ਦਸਵੰਧ ਕੱਢ ਕੇ ਜੋੜ ਜੋੜ ਕੇ ਪੈਸੇ ਇਕੱਠੇ ਕਰਕੇ ਅਤੇ ਫਿਰ ਸੰਤਾਂ ਨੂੰ ਬੇਨਤੀ ਕੀਤੀ ਜੀ ਮੁਕਤਸਰ ਆਓ ਤੁਸੀਂ ਜਥਾ ਲੈ ਕੇ। ਸੰਤਾਂ ਦੇ ਆਉਣ ਦਾ ਦਿਨ ਮੁਕਰਰ ਹੋ ਗਿਆ, ਰਸਤਾ ਲੈਣ ਦੀਆਂ ਲੰਗਰ ਦੀ ਤਿਆਰੀ ਕੀਤੀ, ਅਤੇ ਐਨ ਮੌਕੇ 'ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਮਰਿਆਂ ਨੂੰ ਜਿੰਦਰੇ ਮਾਰ ਲਏ। ਉਹ ਕਹਿੰਦੇ ਜੀ ਅਸੀਂ ਕਮਰਾ ਨਹੀਂ ਕੋਈ ਦੇਣਾ, ਕਿਉਂਕਿ ਇਹ ਇੱਕ ਨੌਜਵਾਨ ਜਿਹਾ ਸਾਰਾ ਪ੍ਰੋਗਰਾਮ ਲੀਕੀ ਜਾਂਦਾ, ਈਰਖਾ ਮਨ 'ਚ ਆ ਗਈ, ਹੁਣ ਕੀ ਕੀਤਾ ਜਾਏ ਜੀ। ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਇਲਾਕੇ ਦੀਆਂ ਸੰਗਤਾਂ ਨਾਲ ਸਲਾਹ ਕੀਤੀ। ਜਿਹੜੇ ਪ੍ਰਮੁੱਖ ਸਿੱਖ ਸੀ ਉਹ ਸੀ ਕਬਰ ਵਾਲੇ ਦੇ ਭਾਈ ਟੇਕ ਸਿੰਘ ਜੀ ਅਤੇ ਸੰਤ ਸਿੰਘ ਜੀ ਲੱਦੂਵਾਲ ਵਾਲੇ। ਉਹ ਇਲਾਕੇ ਦੇ ਉਸ ਵੇਲੇ ਪ੍ਰਮੁੱਖ ਸਿੱਖ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ, ਉਹਨਾਂ ਨੂੰ ਆਖਿਆ ਵੀ ਕੀ ਕਰੀਏ ਹੁਣ, ਸੰਤਾਂ ਨੇ ਤਾਂ ਆ ਜਾਣਾ ਕੱਲ੍ਹ ਨੂੰ, ਇਹਨਾਂ ਨੇ ਅੱਜ ਜਿੰਦਰੇ ਮਾਰ ਲਏ ਆ। ਉਹਨਾਂ ਨੇ ਆਖਿਆ ਇਹ ਸ਼੍ਰੋਮਣੀ ਕਮੇਟੀ ਦੀ ਕੋਈ ਜਾਇਦਾਦ ਨਹੀਂ ਹੈਗੀ ਜੱਦੀ ਗੁਰਦੁਆਰੇ, ਇੱਥੇ ਕਥਾ ਹੋਣੀ, ਜਿਹੜਾ ਕਥਾ ਕੀਰਤਨ ਦਾ ਵਿਰੋਧ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਜੀ। ਸਲਾਹ ਕਰਕੇ ਸੰਗਤ ਨੇ ਤਾਂ ਜਿੰਦਰੇ ਭੰਨ ਦਿੱਤੇ। ਸੰਤ ਆ ਗਏ, ਰਿਹਾਇਸ਼ ਉੱਥੇ ਕੀਤੀ। ਪਹਿਲੇ ਦਿਨ ਦੀ ਕਥਾ ਹੋਈ ਅਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਥੇ ਮੁਲਾਜ਼ਮ ਸੀ ਉਹਨਾਂ ਨੇ ਸੁਣੀ। ਪਹਿਲੇ ਦਿਨ ਦੀ ਕਥਾ ਦੀ ਸਮਾਪਤੀ ਤੋਂ ਬਾਅਦ ਉਹਨਾਂ ਨੇ ਆਣ ਕੇ ਮਾਫ਼ੀ ਮੰਗੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਕੋਲੋਂ, ਜੀ ਭੁੱਲ ਹੋ ਗਈ ਸਾਡੇ ਕੋਲੋਂ, ਬਈ ਸਾਨੂੰ ਪਤਾ ਨਹੀਂ ਸੀ ਅਤੇ ਇਹ ਅਸੀਂ ਜਿੰਦਰੇ ਮਾਰੇ, ਤੁਹਾਡੇ ਤੱਕ ਖਬਰ ਪਹੁੰਚ ਗਈ ਹੋਣੀ ਹੈ, ਅਸੀਂ ਆਪਣੀ ਗਲਤੀ ਦੀ ਮਾਫ਼ੀ ਮੰਗਦੇ। ਸੰਤ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਨਹੀਂ ਨਹੀਂ ਗੁਰਮੁਖੋ, ਸਾਡੇ 'ਚ ਕੋਈ ਊਣਤਾਈ ਹੋਣੀ ਜਿਹੜੇ ਤੁਸੀਂ ਸਾਨੂੰ ਦੇਖ ਕੇ ਜਿੰਦਰੇ ਮਾਰ ਲਏ, ਤੁਸੀਂ ਤਾਂ ਸਾਰੇ ਗੁਰਸਿੱਖ ਜੇ ਗੁਰਮੁਖ ਜੇ, ਬੜੇ ਸ਼ਰਮਿੰਦੇ ਹੋਏ। ਚਲੋ ਚੜ੍ਹਦੀ ਕਲਾ ਨਾਲ ਸਾਧ ਸੰਗਤ ਜੀ ਉਹ ਪ੍ਰੋਗਰਾਮ ਹੋਇਆ ਉੱਥੇ। ਉਸ ਤੋਂ ਬਾਅਦ ਫਿਰ ਨੌਕਰੀ ਜਿਹੜੀ ਸੀ ਉਹ ਤਿਆਗ ਦਿੱਤੀ ਸੰਤ ਗਿਆਨੀ ਕਰਤਾਰ ਸਿੰਘ ਜੀ, ਪਟਵਾਰੀ ਦੀ ਨੌਕਰੀ ਛੱਡ ਕੇ ਅਤੇ ਪੱਕੇ ਤੌਰ 'ਤੇ ਜਥੇ 'ਚ ਆ ਗਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਨੇੜਤਾ ਹਾਸਲ ਕੀਤੀ, ਕਿਉਂਕਿ ਇਹ ਇੱਕ ਰੱਬੀ ਦਾਤ ਹੁੰਦੀ ਸਾਧ ਸੰਗਤ ਜੀ ਬਾਣੀ। ਬਹੁਤ ਸਾਰੀ ਸੰਤਾਂ ਨੂੰ ਪਹਿਲਾਂ ਉੱਥੇ ਜਾਣ ਤੋਂ ਕੰਠ ਸੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਗੜਬਈ ਉਹ ਚਾਹੀਦਾ ਸੀ ਜਿਹੜਾ ਕੰਠੋਂ ਬਾਣੀ ਜ਼ਿਆਦਾ ਸੁਣਾ, ਕਿਉਂਕਿ ਚੱਲਦੇ ਫਿਰਦੇ ਰਹਿੰਦੇ ਸੀ ਅਤੇ ਇਸ ਕਰਕੇ ਪੋਥੀ ਦੀ ਜ਼ਰੂਰਤ ਨਾ ਪਏ। ਫਿਰ ਉਹਨਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਆਪਣਾ ਨਿਕਟਵਰਤੀ ਬਣਾ ਲਿਆ, ਆਪਣਾ ਸੇਵਾਦਾਰ ਗੜਬਈ। 13 ਸਾਲ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਸੇਵਾ ਕੀਤੀ ਆ, 13 ਸਾਲ। ਇਹਨਾਂ 13 ਸਾਲਾਂ ਵਿੱਚ ਬਹੁਤ ਕੁਝ ਘਟਿਆ ਉਹਨਾਂ ਦੇ ਜੀਵਨ ਵਿੱਚ। ਮੁੱਖ ਤੌਰ 'ਤੇ ਇੱਕ ਐਸਾ ਸਮਾਂ ਆਇਆ ਜਦੋਂ ਕੁਝ ਕੁ ਵਿਦਵਾਨਾਂ ਨੇ ਇਹ ਆਪੋ ਵਿੱਚ ਦੀ ਸਿਰ ਜੋੜ ਕੇ ਸਲਾਹ ਕੀਤੀ ਵੀ ਜਿਹੜਾ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਵਾ ਕੇ ਗਏ ਨੇ ਭਾਈ ਗੁਰਦਾਸ ਜੀ ਤੋਂ, ਉਹਦੇ ਜਿਹੜੇ ਮੰਗਲ ਹੈ, ਕੋਈ ਮੰਗਲ ਉੱਪਰ ਹੈ ਅਤੇ ਕੋਈ ਮੰਗਲ ਥੱਲੇ ਹੈ, ਅਤੇ ਕਿਉਂ ਨਾ ਆਪਾਂ ਸਾਰੇ ਜਾਣੇ ਸਲਾਹ ਕਰਕੇ ਅਤੇ ਮੰਗਲ ਜਿਹੜੇ ਸਾਰੇ ਉੱਤੇ ਕਰ। ਮੰਗਲ ਕਹਿੰਦੇ ਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਨੂੰ ਵਿਸ਼ੇਸ਼ ਤੌਰ 'ਤੇ, ਉਵੇਂ ਗੁਰਪ੍ਰਸਾਦ ਤਾਕਰ ਵੀ ਹੈਗਾ, ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਵੀ, ਪਰ ਸਮਝਣ ਲਈ ਆਪਾਂ ਕਹਿੰਦੇ ਮੰਗਲ ਕਹਿੰਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਨੂੰ। ਸਲੇਹ ਕਹਿੰਦੇ ਆ, ਸਰਲੇਖ ਕਹਿੰਦੇ ਆ ਧਨਾਸਰੀ ਮਹੱਲਾ ਪੰਜਵਾਂ, ਸੋਠ ਮਹੱਲਾ ਪੰਜਵਾਂ, ਜੈਸਰੀ ਮਹੱਲਾ ਪੰਜਵਾਂ, ਇਹ ਸਰਲੇਖ ਹੈ। ਕਿਤੇ ਬਾਣੀ ਵਿੱਚ ਸਰਲੇਖ ਉੱਪਰ ਹੈ ਅਤੇ ਕਿਤੇ ਮੰਗਲ ਉੱਪਰ ਹੈ, ਅਤੇ ਕੁਝ ਲੋਕਾਂ ਨੇ ਸਲਾਹ ਕੀਤੀ ਉਦੋਂ ਵੀ ਆਪਾਂ ਇਉਂ ਕਰੀਏ ਜੀ, ਮੰਗਲ 'ਤੇ ਅਰਦਾਸ ਰੂਪ ਹੁੰਦੀ ਆ ਅਤੇ ਸਾਰੇ ਮੰਗਲ ਉੱਤੇ ਚਾਹੀਦੇ ਆ, ਸਰਲੇਖ ਥੱਲੇ ਕਰ ਦੇਈਏ। ਮਤਾ ਪਕਾ ਲਿਆ ਗਿਆ ਜੀ। ਮਾਸਟਰ ਤਾਰਾ ਸਿੰਘ ਨੇ ਘੰਟਾ ਘਰ ਦੇ ਬਾਹਰ ਇੱਕ ਕਾਨਫਰੰਸ ਰੱਖ ਲਈ, ਸਾਰੇ ਲੋਕ ਉੱਥੇ ਆਏ। ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਡਿਊਟੀ ਲੱਗੀ ਸਾਧ ਸੰਗਤ ਜੀ ਉੱਥੇ, ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਸਾਰੇ ਸੰਤ ਸਮਾਜ ਨੂੰ ਲੈ ਕੇ ਉੱਥੇ ਪਹੁੰਚੇ ਆ। ਇਹਨਾਂ ਦੇ ਜਾਣ ਤੋਂ ਪਹਿਲਾਂ ਸੰਤਾਂ ਦਾ ਪ੍ਰਬੰਧ ਸਾਰਾ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਕੀਤਾ। ਕਾਨਫਰੰਸ ਵਿੱਚ ਮਾਸਟਰ ਤਾਰਾ ਸਿੰਘ ਬੋਲਿਆ ਉਹ ਕਹਿੰਦਾ ਦੇਖੋ ਜੀ ਇਹ ਆਪਾਂ ਨੂੰ ਪੰਥ 'ਚ ਲੜਾਈ ਦੀ ਤਾਂ ਲੋੜ ਹੀ ਨਹੀਂ ਹੈਗੀ, ਕੀ ਫਰਕ ਪੈਂਦਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਉੱਪਰ ਕਰ ਦਿੱਤਾ ਜਾਂ ਥੱਲੇ ਕਰ ਦਿੱਤਾ, ਰਹਿਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਚ ਹੀ ਹੈ ਨਾ। ਇੱਕ ਸੰਨਿਆਸੀ ਸਾਧੂ ਉਸ ਵੇਲੇ ਉੱਠੇ, ਉਦਾਸੀ ਸਾਧੂ ਉਸ ਵੇਲੇ ਉੱਠੇ ਬਹੁਤ ਵੱਡੇ ਇਕੱਠ ਵਿੱਚੋਂ। ਉਹਨੇ ਕਿਹਾ ਜੀ ਮੈਂ ਮਾਸਟਰ ਜੀ ਕੁਝ ਦੋ ਮਿੰਟ ਲਈ ਬੇਨਤੀ ਕਰਨੀ ਚਾਹੁੰਦਾ। ਹੋਰ ਵੀ ਬਹੁਤ ਸਾਰੇ ਬੋਲੇ ਪਰ ਉਹ ਸਭ ਤੋਂ ਪਹਿਲਾਂ ਬੋਲੇ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਆਖਿਆ ਹਾਂਜੀ ਦੱਸੋ। ਉਹ ਕਹਿੰਦੇ ਮਾਸਟਰ ਜੀ ਤੁਸੀਂ ਆਖਿਆ ਵੀ ਕੀ ਫਰਕ ਪੈਂਦਾ ਮੰਗਲ ਬਦਲਿਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ, ਗੁਰਬਾਣੀ 'ਚ ਹੀ ਰਹਿਣਾ, ਉੱਪਰ ਕਰ ਦਿਓ ਜਾਂ ਥੱਲੇ ਕਰ ਦਿਓ। ਉਹ ਕਹਿੰਦੇ ਜੀ ਇਹ ਜੇ ਭਲਾ ਤੁਹਾਡਾ ਨੱਕ ਦੀ ਥਾਂ 'ਤੇ ਇਹ ਅੱਖਾਂ ਕਰ ਦਿੱਤੀਆਂ ਜਾਣ ਅਤੇ ਅੱਖਾਂ ਦੀ ਥਾਂ 'ਤੇ ਗੋਡੇ ਕਰ ਦਿੱਤੇ ਜਾਣ, ਰਹਿਣਾ ਤਾਂ ਸਾਰਾ ਕੁਝ ਸਰੀਰ 'ਤੇ ਤੁਹਾਨੂੰ ਮਨਜ਼ੂਰ ਆ, ਬਈ ਇੱਦਾਂ ਚੱਲੂਗਾ ਵੀ ਤੁਹਾਡੀਆਂ ਅੱਖਾਂ ਦੀ ਥਾਂ ਤੁਹਾਡੇ ਗੋਡੇ ਕਰ ਦਿੱਤੇ ਜਾਣ ਅਤੇ ਗੋਡਿਆਂ ਦੀ ਥਾਂ 'ਤੇ ਅੱਖਾਂ ਲਾ ਦਿੱਤੀਆਂ ਜਾਣ। ਮਾਸਟਰ ਤਾਰਾ ਸਿੰਘ ਨੂੰ ਗੱਲ ਨਹੀਂ ਆਈ, ਉੱਥੇ ਫਿਰ ਉਹਨੇ ਆਖਿਆ ਵੀ ਚਲੋ ਠੀਕ ਹੈ ਤੁਸੀਂ ਜਿਵੇਂ ਕਹਿੰਦੇ ਹੈ। ਫਿਰ ਮੀਟਿੰਗਾਂ ਹੋਈ ਗਈਆਂ, ਸਲਾਹ ਹੋਈ ਗਈ ਪਰ ਗੱਲ ਕਿਸੇ ਬੰਨੇ ਲੱਗੀ ਨਾ। ਅਖੀਰਲੀ ਮੀਟਿੰਗ ਜਿਹੜੀ ਸੰਤ ਸਮਾਜ ਵੱਲੋਂ ਹੋਈ ਉਹ ਹੋਈ ਪਿੰਡਰ ਕਲਾਂ ਪਿੰਡ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਅਤੇ ਹੋਰ ਸਾਰੇ ਪੰਥ ਦੇ ਜਿਹੜੇ ਉਸ ਵੇਲੇ ਸਤਿਕਾਰਯੋਗ ਮਹਾਂਪੁਰਸ਼ ਸੀ। ਉਹਨਾਂ ਆਖਿਆ ਜੀ ਹੁਣ ਮੀਟਿੰਗਾਂ ਦਾ ਸਿਲਸਿਲਾ ਬੰਦ ਕਰੀਏ, ਇਵੇਂ ਨਹੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮੰਨਣਾ, ਆਪਾਂ ਇਉਂ ਕਰੀਏ ਵੀ ਉਹ ਬਲਾਕ ਉੱਥੋਂ ਕੱਢ ਲਈਏ ਕਿਉਂਕਿ ਹੁਣ ਦੋ ਤਿੰਨਾਂ ਦਿਨਾਂ 'ਚ ਇਹਨਾਂ ਸਰੂਪ ਨਵੇਂ ਛਾਪਣੇ ਆ ਮੰਗਲ ਉੱਤੇ ਕਰਕੇ, ਅਤੇ ਹੁਣ ਤਾਂ ਕੁਝ ਫੈਸਲਾ ਲੈਣਾ ਪੈਣਾ ਜੀ, ਹੁਣ ਮੀਟਿੰਗਾਂ ਮੂਟਿੰਗਾਂ ਨਾਲ ਕੰਮ ਨਹੀਂ ਬਣਨਾ। ਉੱਥੇ ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਕੁਝ ਸਿੰਘਾਂ ਦੀ ਡਿਊਟੀ ਲਾਈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਭਾਈ ਕਰਤਾਰ ਸਿੰਘ ਜੀ ਲੰਗੇਵਾਲੇ ਵਾਲੇ, ਸੰਤ ਪਰਮਜੀਤ ਸਿੰਘ ਜੀ ਮਾਲਪੁਰ ਅਤੇ ਭਾਈ ਲਾਹੌਰਾ ਸਿੰਘ ਜੀ। ਵਿਸ਼ੇਸ਼ ਕਰਕੇ ਇਹਨਾਂ ਗੁਰਮੁਖਾਂ ਨੂੰ ਆਖਿਆ ਸੰਤਾਂ ਨੇ ਵੀ ਜਾਓ, ਹੁਣ ਜਿਵੇਂ ਵੀ ਹੈਗਾ ਉਹ ਬਲਾਕ ਸ਼੍ਰੋਮਣੀ ਕਮੇਟੀ ਦੇ ਹੱਥ 'ਚ ਨਹੀਂ ਰਹਿਣੇ ਚਾਹੀਦੇ ਜਿਨ੍ਹਾਂ ਤੋਂ ਸਰੂਪ ਬਲਾਕ, ਤੁਸੀਂ ਸਮਝਦੇ ਜੇ ਇੱਕ ਸੱਚਾ ਤਿਆਰ ਕੀਤਾ ਜਾਂਦਾ ਸਾਧਸੰਗ ਜੀ, ਉਹਦੇ ਉੱਤੇ ਪਹਿਲਾਂ ਇੱਦਾਂ ਲੱਖਰ ਆਫਸਟ ਪ੍ਰੈਸਾਂ ਹੋਣ ਆਈਆਂ, ਉਹ ਤਿਆਰ ਕੀਤਾ ਜਾਂਦਾ ਸੀ, ਉਹਦਾ ਮੁੜ ਕੇ ਉਹ ਠੱਪਾ ਜਿਹਾ ਲੱਗਦਾ ਹੁੰਦਾ ਸੀ, ਉਹਨੂੰ ਬਲਾਕ ਕਹਿੰਦੇ ਆ, ਅਤੇ 1430 ਬਲਾਕ ਸੀ ਉੱਪਰ ਮੰਗਲ ਕਰਕੇ। ਸੰਤਾਂ ਨੇ ਆਖਿਆ ਕਰਤਾਰ ਸਿੰਘ ਜਾਂ ਗੁਰੂ ਰਾਮਦਾਸ ਜੀ ਦਾ ਆਸਰਾ ਲੈ ਕੇ ਤੇ ਉਹ ਬਲਾਕ ਸਾਰੇ ਉੱਥੋਂ ਚੱਕ। ਸੰਤ ਆਏ ਸਾਰੇ ਸਿੰਘਾਂ ਨੂੰ ਨਾਲ ਲੈ ਕੇ, ਆਉਂਦਿਆਂ ਨੂੰ ਵੱਡੇ ਵੱਡੇ ਜੰਦਰੇ ਵੱਜੇ ਸੀ, ਤਾਂ ਉੱਥੇ ਪ੍ਰਬੰਧਕ ਜਿਹੜਾ ਉਸ ਵੇਲੇ ਦਾ ਮੈਨੇਜਰ ਸੀ ਉਹ ਸਾਧ ਸੰਗਤ ਜੀ ਭਿੰਡਰਾਂ ਵਾਲਿਆਂ ਨੂੰ ਭਿੰਡਾਂ ਵਾਲੇ ਕਹਿੰਦਾ ਸੀ, ਪੁੱਠੀ ਮੱਤ ਵਾਲਾ ਬਿਲਕੁਲ ਹੀ, ਉਹਨੇ ਪ੍ਰਬੰਧ ਕੀਤਾ ਸੀ ਬਲਾਕਾਂ ਦੀ ਰਾਖੀ ਦਾ। ਸੰਤ ਗਿਆਨੀ ਕਰਤਾਰ ਸਿੰਘ ਜੀ ਵਾਪਸ ਗਏ, ਜਾ ਕੇ ਸੰਤਾਂ ਨੂੰ ਆਖਿਆ ਮਹਾਂਪੁਰਖੋ ਡਿਊਟੀ ਤਾਂ ਤੁਸੀਂ ਲਾ ਦਿੱਤੀ ਹੈ ਪਰ ਉਹਨਾਂ ਨੇ ਤਾਂ ਜਿੰਦਰੇ ਮਾਰੇ ਉੱਥੇ, ਤਾਂ ਹੁਣ ਕੀ ਕੀਤਾ ਜਾਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਖਿਆ ਕਰਤਾਰ ਸਿੰਘ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਕੇ ਸਰੋਵਰ 'ਚ ਇਸ਼ਨਾਨ ਕਰਕੇ ਪ੍ਰਸ਼ਾਦ ਕਰਕੇ ਅਤੇ ਭਾਈ ਵਿਧੀ ਚੰਦ ਨੂੰ ਚੇਤੇ ਕਰਕੇ ਤੂੰ ਉਹ ਜਿੰਦਰੇ ਤੋੜ ਦੇਣੇ ਆ ਅਤੇ ਕੋਈ ਤੈਨੂੰ ਨਹੀਂ ਵੇਖੇਗਾ, ਤੂੰ ਸਾਰਿਆਂ ਨੂੰ ਵੇਖੇਗਾ। ਇਹ ਬਚਨ ਮੈਂ ਤਾਂ ਆਰੰਭ 'ਚ ਬੇਨਤੀ ਕੀਤੀ, ਕੁਝ ਗੱਲਾਂ ਅਣਪਚੀਆਂ ਹੋ ਸਕਦੀਆਂ ਸਾਡੇ ਲਈ ਕਿਉਂਕਿ ਮਿਹਦੇ ਕਮਜ਼ੋਰ ਅੱਜ ਕੱਲ੍ਹ, ਪਰ ਇਹ ਸਾਰੇ ਬਚਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਬੋਲੇ ਹੋਏ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਉਹ ਕਹਿੰਦੇ ਮੈਂ ਜੋ ਅੱਖੀਂ ਵੇਖਿਆ, ਉਹ ਕਹਿੰਦੇ ਅਸੀਂ ਸੰਤ ਗਿਆਨੀ ਕਰਤਾਰ ਸਿੰਘ ਦਾ ਜੀਵਨ ਨਾਲ ਰਹਿ ਕੇ ਵੇਖਿਆ, ਸੰਤਾਂ ਦੇ ਬੋਲ ਨੇ। ਉਹ ਕਹਿੰਦੇ ਸੰਤਾਂ ਵੱਡਿਆਂ ਨੇ ਆਖਿਆ ਕਰਤਾਰ ਸਿੰਘ ਸੇਵਾ ਇਹ ਜ਼ਰੂਰ ਕਰਨੀ ਹੈ, ਸਰੋਵਰ ਵਿੱਚ ਇਸ਼ਨਾਨ ਕਰਕੇ ਪ੍ਰਸ਼ਾਦ ਕਰਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਅਰਦਾਸ ਕਰਕੇ ਭਾਈ ਵਿਧੀ ਚੰਦ ਜੀ ਨੂੰ ਚੇਤੇ ਕਰਕੇ ਤੂੰ ਜਾ ਕੇ ਜਿੰਦਰੇ ਤੋੜ, ਤੂੰ ਕਿਸੇ ਨੂੰ ਨਹੀਂ ਦਿਸੇਗਾ ਤੈਨੂੰ ਸਾਰੇ ਦਿਸਣਗੇ। ਇੱਦਾਂ ਹੀ ਹੋਇਆ, ਦਿਨੇ 12 ਵਜੇ ਪਹਿਲਾਂ ਜਿੰਦਰਾ ਤੋੜਿਆ, ਉੱਥੋਂ ਬਲਾਕ ਕੱਢੇ, ਬਲਾਕ ਸਾਰੇ ਸਾਂਭੇ। ਕੁਝ ਇੱਕ ਮਹਾਂਪੁਰਖਾਂ ਦੀ ਪ੍ਰੇਮਣ ਸਾਹਿਬ ਸਿੰਘ ਜੀ ਮਾਈ ਹੈ, ਮਾਈ ਝਾਈ ਜੀ ਜਿਹੜੇ ਪੁਰਾਣੇ ਸਿੰਘ, ਉਹਨਾਂ ਨੂੰ ਪਤਾ ਅੰਮ੍ਰਿਤਸਰ ਦੇ ਰਹਿਣ ਵਾਲਾ ਬਹੁਤ ਗੁਰਮੁਖ ਪਰਿਵਾਰ, ਉਹਨਾਂ ਦੇ ਅਤੇ ਕੁਝ ਇੱਕ ਦੂਸਰੀ ਥਾਂ 'ਤੇ ਸਾਰੇ 1430 ਵਿੱਚੋਂ 1428 ਬਲਾਕ ਚੱਕ ਕੇ ਅਤੇ ਲੈ ਆਉਂਦੇ, ਦੋ ਬਲਾਕ ਰਹਿ ਗਏ ਅਤੇ ਬੇਫਿਕਰ ਹੋ ਗਏ ਸਾਰੇ ਜਾਣੇ। ਥੋੜ੍ਹੀ ਦੇਰ ਬਾਅਦ ਸੰਤ ਚੰਨਣ ਸਿੰਘ ਜਿਹੜੇ ਉਸ ਵੇਲੇ ਸਾਧ ਸੰਗਤ ਜੀ ਪ੍ਰਬੰਧਕ ਸੀ, ਉਹਨਾਂ ਨੇ ਉਸ ਮੈਨੇਜਰ ਨੂੰ ਆਖਿਆ ਵੀ ਇਸ ਅੰਗ ਦਾ ਸਾਨੂੰ ਇੱਕ ਬਲਾਕ ਚਾਹੀਦਾ ਆ ਅਤੇ ਉਹ ਨਿਰਣਾ ਕਰਕੇ ਅਤੇ ਉਹ ਤੋਂ ਬਾਅਦ ਆਪਾਂ ਛਪਾਈ ਸ਼ੁਰੂ ਕਰੀਏ। ਜਦੋਂ ਮੈਨੇਜਰ ਉਹ ਬਲਾਕ ਲੈਣ ਗਿਆ ਤਾਂ ਜਿੰਦਰੇ ਟੁੱਟੇ ਪਏ ਸੀ, ਬਲਾਕ ਹੈ ਹੀ ਨਹੀਂ ਉਹਦੇ ਪੈਰੋਂ ਗਈ, ਜਿਹੜਾ ਭਿੰਡਰਾਂ ਵਾਲਿਆਂ ਨੂੰ ਭਿੰਡਾਂ ਵਾਲੇ ਕਹਿੰਦਾ ਸੀ ਨਾ, ਰੰਗ ਉੱਡ ਗਿਆ, ਭੱਜਾ ਗਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਕੋਲ, ਜੀ ਮਹਾਰਾਜ ਮੇਰੀ ਨੌਕਰੀ ਜਾਂਦੀ ਜੇ, ਜੋ ਆਖੋਗੇ ਮੈਂ ਦੇ ਦਿਆਂਗਾ, ਆਹ ਇੱਕ ਬਲਾਕ ਚਾਹੀਦਾ, ਮੈਂ ਸਾਰੇ ਨਹੀਂ ਮੰਗਦਾ, ਅੱਜ ਮੈਂ ਆਪਣੀ ਜਾਨ ਛਡਾ ਲਾਂ, ਮੇਰੀ ਡਿਊਟੀ ਸੀ ਬਲਾਕਾਂ ਨੂੰ ਸਾਂਭਣ ਦੀ, ਇਸ ਅੰਗ ਦਾ ਇੱਕ ਬਲਾਕ ਕਿਰਪਾ ਕਰਕੇ ਦੇ ਦਿਓ, ਜੋ ਕਹੋਗੇ ਮਹਾਰਾਜ ਤੁਹਾਨੂੰ ਦੇ ਦਿਆਂਗੇ। ਸੰਤਾਂ ਨੇ ਹੱਸ ਕੇ ਆਖਿਆ ਤੂੰ ਕੀ ਦੇ ਸਕਦਾ ਭਾਈ, ਅਸੀਂ ਕਿਹੜਾ ਆਪਣਾ ਪੁੱਤਰ ਲਵਾਉਣਾ ਸ਼੍ਰੋਮਣੀ ਕਮੇਟੀ 'ਚ, ਸਾਨੂੰ ਤੁਹਾਡੀ ਸਿਫਾਰਸ਼ ਦੀ ਜ਼ਰੂਰਤ ਹੈ, ਦੱਸੋ ਕੀ ਤੂੰ ਦੇ ਸਕਦਾ, ਸਾਨੂੰ ਕੋਈ ਚਾਹੀਦਾ ਹੋਊਗਾ ਤਾਂ ਮਹਾਰਾਜ ਤੋਂ ਸਿੱਧਾ ਮੰਗਾਂਗੇ, ਜਿਹੜਾ ਦੇ ਕੇ ਨਹੀਂ ਪਛਤਾਉਂਦਾ। ਉਹ ਕਹਿੰਦਾ ਜੀ ਪਰ ਤੁਸੀਂ ਤਾਂ ਦਿਆਲੂ ਕਿਰਪਾਲੂ ਜੇ, ਮੇਰੀ ਨੌਕਰੀ ਮੈਂ ਕੁਝ ਕਰ ਸਕਦਾ ਆ ਜ਼ਰੂਰ। ਸੰਤਾਂ ਨੇ ਆਖਿਆ ਹਾਂ ਜੇ ਕਰ ਸਕਦਾ, ਬਲਾਕ ਦੇ ਦਿੰਦੇ ਹਾਂ, ਪਰ ਜਿਹੜਾ ਇਹ ਤੁਸੀਂ ਇਹ ਕਹਿ ਰਹੇ ਨਾ ਪੰਜਵੇਂ ਪਾਤਸ਼ਾਹ ਜੀ ਕੀਤੀ ਵਿੱਚ ਫਰਕ ਪਾ ਕੇ ਮੰਗਲ ਉੱਤੇ ਕਰਨੇ ਹੈ, ਜੇ ਇਹਦੇ ਵਿੱਚ ਤੂੰ ਸਾਡਾ ਸਹਿਯੋਗ ਦੇਵੇਂ ਤੈਨੂੰ ਬਲਾਕ ਦੇ ਦਿੰਦੇ। ਉਹਨੇ ਕਿਹਾ ਜੀ ਮੈਂ ਬਚਨ ਕਰਦਾ, ਮੈਂ ਇਹਦੇ 'ਚ ਤੁਹਾਡਾ ਸਹਿਯੋਗੀ ਹੋਵਾਂਗਾ। ਫਿਰ ਸੰਤਾਂ ਨੇ ਸਾਧ ਸੰਗਤ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਕਹਿ ਕੇ ਅਤੇ ਉਹ ਬਲਾਕ ਦਵਾਇਆ। ਫਿਰ ਨਿਰਣਾ ਕੀਤਾ ਗਿਆ, ਫਿਰ ਉਹਨਾਂ ਨਾਲ ਆਖਰੀ ਮੀਟਿੰਗ ਹੋਈ ਅਤੇ ਆਖਿਆ ਵੀ ਨਹੀਂ ਇਹ ਨਹੀਂ ਬਦਲ ਸਕਦੇ, ਜਿਵੇਂ ਪੰਜਵੇਂ ਪਾਤਸ਼ਾਹ ਜੀ ਲਿਖਵਾ ਕੇ ਗਏ ਨੇ ਪੂਰੇ ਕਾ ਕੀ ਆ ਸਭ ਕੁਛ ਪੂਰਾ ਘੱਟ ਵੱਧ ਕਿਸ਼ ਨਹੀਂ, ਇਹਦੇ 'ਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ। ਫਿਰ ਸਾਧ ਸੰਗਤ ਜੀ ਉਹ ਸਰੂਪ ਜਿਹੜੇ ਸੀ ਉਹ ਬਲਾਕਾਂ ਦੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਉਹ ਕੱਢ ਕੇ ਦਿੱਤੇ। ਉਹਨਾਂ ਨੇ ਆਖਿਆ ਜਿੱਥੇ ਮੰਗਲ ਹੈ ਉਹਨੇ ਉਹ ਸਿੱਕੇ ਕੱਢ ਕੇ ਦੁਬਾਰਾ ਢਾਲ ਲਓ ਅਤੇ ਬਾਕੀ ਬਲਾਕ ਉਸੇ ਤਰ੍ਹਾਂ ਤੁਸੀਂ ਵਰਤ ਸਕਦੇ ਹਾਂ। ਇਹ ਬਹੁਤ ਵੱਡੀ ਮਹਾਨ ਸੇਵਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਤੋਂ ਸੰਤ ਗਿਆਨੀ ਗੁਰਪਤਨ ਸਿੰਘ ਜੀ ਦੀ ਆਗਿਆ ਨਾਲ ਲਈ। ਉਸ ਤੋਂ ਬਾਅਦ ਫਿਰ ਦੂਸਰਾ ਉਹਨਾਂ ਨੇ ਕਿਉਂਕਿ ਕੁਝ ਲੋਕਾਂ ਦਾ ਇਹ ਸੁਭਾਅ ਹੁੰਦਾ ਵੀ ਪੰਥ 'ਚ ਕੋਈ ਨਾ ਕੋਈ ਰੇੜਕਾ ਪਾ ਕੇ ਹੀ ਰੱਖਣਾ। ਇਹ ਗੱਲ ਮੁੱਕ ਗਈ, ਚਲੋ ਸਰੂਪ ਤਾਂ ਉਹ ਨਿਰੋਲ ਰਹਿ ਗਿਆ ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ ਉਸੇ ਤਰ੍ਹਾਂ ਹੀ। ਦੂਜੀ ਮੀਟਿੰਗ ਸੱਦੀ ਫਿਰ ਸਾਧ ਸੰਗਤ ਜੀ ਕੁਛ ਸਮੇਂ ਬਾਅਦ, ਸਾਧੂ ਸਿੰਘ ਭੌਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਦੋਂ, ਅਤੇ ਗਿਆਨੀ ਚੇਤ ਸਿੰਘ ਜੀ ਉਸ ਵੇਲੇ ਹੈੱਡ ਗ੍ਰੰਥੀ ਸਨ ਹਰਿਮੰਦਰ ਸਾਹਿਬ ਦੇ। ਉਹਨਾਂ ਨੇ ਮੀਟਿੰਗ ਸੱਦ ਲਈ ਜੀ ਗੁਰੂ ਰਾਮਦਾਸ ਸਰਾਂ ਦੇ ਵਿੱਚ, ਅਤੇ ਕਹਿਣ ਲੱਗੇ ਜੀ ਚਲੋ ਠੀਕ ਹੈ ਮੰਗਲ ਤਾਂ ਉੱਦਾਂ ਹੀ ਰਹਿਣਗੇ, ਪਰ ਕੁਝ ਕੁ ਇੱਕ ਦੋ ਪੰਕਤੀਆਂ ਐਸੀਆਂ ਨੇ ਜਿਹੜੀਆਂ ਵਿਆਕਰਨ ਅਨੁਸਾਰ ਠੀਕ ਨਹੀਂ ਲੱਗਦੀਆਂ, ਅਤੇ ਆਪਾਂ ਇੱਦਾਂ ਕਰੀਏ ਪੰਜ ਸੱਤ ਸਰੂਪਾਂ ਦੇ ਉੱਪਰੋਂ ਪੜਤਾਲ ਕਰਕੇ ਅਤੇ ਉਹ ਜਿਹੜੀ ਪੰਕਤੀ ਆ ਨਾ ਉਹ ਦੋ ਤਿੰਨ ਪੰਕਤੀਆਂ ਉਹਨਾਂ ਨੂੰ ਸਹੀ ਕਰ ਲਈਏ, ਕਿਉਂਕਿ ਵਿਆਕਰਨ ਅਨੁਸਾਰ ਜਿਹੜੇ ਅਰਥ ਹੈ ਉਹ ਠੀਕ ਹੋ ਜਾਣ। ਉਸ ਵੇਲੇ ਵੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਡਿਊਟੀ ਲੱਗੀ ਸੀ ਉਸ ਮੀਟਿੰਗ 'ਚ ਜਾਣ ਦੀ, ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਕੁਝ ਹੋਰ ਸਿੰਘਾਂ ਦੇ ਨਾਲ ਉੱਥੇ ਮੀਟਿੰਗ 'ਚ ਬੈਠੇ ਸੀ। ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਅਤੇ ਅਖੀਰ 'ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਜੀ ਮੈਂ ਕੁਝ ਕਹਿਣਾ ਚਾਹੁੰਦਾ, ਅਤੇ ਜਥੇਦਾਰ ਸਾਧੂ ਸਿੰਘ ਜੀ ਭੌਰਾ ਜੀ ਨੇ ਆਖਿਆ ਹਾਂ ਦੱਸੋ, ਕਿਉਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਉਸ ਵੇਲੇ। ਹਾਂ ਨੌਜਵਾਨਾਂ ਕੀ ਕਹਿਣਾ ਚਾਹੁੰਦਾ ਤੂੰ, ਉਹਨੇ ਪਤਾ ਵੀ ਇਹਨਾਂ ਹੀ ਅੱਗੇ ਇੱਦਾਂ ਕੀਤਾ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਖਿਆ ਜੀ ਇਤਰਾਜ਼ ਕਿਸ ਪੰਕਤੀ 'ਤੇ ਹੈ? ਉਹ ਕਹਿੰਦੇ ਆ ਇੱਕ ਪੰਕਤੀ ਆ, ਜਿਨਕੇ ਬੰਕੇ ਘਰੀ ਨਾ ਆਇਆ ਤਿਨਕੋ ਰੈਣ ਵਿਹਾਣੀ। ਅਤੇ ਸੰਤਾਂ ਨੇ ਆਖਿਆ ਜੀ ਇਹਦੀ ਅਥਾਣਖਾ ਦੱਸੋ ਪਹਿਲਾਂ, ਵੀ ਵਿਆਕਰਨ ਕਿੱਥੇ, ਇਹ ਬਾਣੀ ਦੀ ਪੰਕਤੀ ਡਿੱਕਾ ਵਿਆਕਰਨ 'ਚ ਬਣਦੀ ਕਿੱਥੇ ਆ? ਉਹ ਕਹਿੰਦੇ ਜੀ ਇਹਦੀ ਅਥਾਣਕਾ ਏਮਨਾਬਾਦ ਦੀ ਹੈ, ਜਦੋਂ ਬਾਬਰ ਨੇ ਹਮਲਾ ਕੀਤਾ ਹੈ ਪਠਾਣਾ 'ਤੇ ਏਮਨਾਬਾਦਿਆਂ 'ਤੇ, ਇੰਨੀ ਜ਼ਿਆਦਾ ਕਤਲੋਗਾਰਤ ਹੋਈ, ਇੱਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਇਹ ਉਹਨਾਂ ਸ਼ਬਦਾਂ ਦੀ ਪੰਕਤੀ ਹੈ ਵੀ ਉਹ ਜਿੰਨੇ ਵੀ ਉਸ ਵੇਲੇ ਉੱਥੇ ਗਏ ਸੀ ਪਠਾਣ ਲੜਨ ਵਾਸਤੇ ਬਾਬਰ ਦੇ ਮੁਗਲ ਸਿਪਾਹੀਆਂ ਨਾਲ, ਉਹ ਸਾਰੇ ਉੱਥੇ ਮਾਰੇ ਗਏ ਸਨ। ਅਤੇ ਹੁਣ ਆਹ ਦੇਖੋ ਪੰਕਤੀ ਕਹਿੰਦੀ ਜਿਨਕੇ ਬੰਕੇ, ਬੰਕੇ ਹੁੰਦੇ ਸੁੰਦਰ ਜਵਾਨ, ਅਤੇ ਬੰਕੇ ਬਹੁਤ ਲਫਜ਼ ਆ, ਘਰੀ ਨਾ ਆਇਆ, ਆਇਆ ਇੱਕ ਲਫਜ਼ ਹੈ। ਜਥੇਦਾਰ ਸਾਧੂ ਸਿੰਘ ਜੀ ਕਹਿੰਦੇ ਜਾਂ ਤਾਂ ਇੱਥੇ ਚਾਹੀਦਾ ਜਿਨਕੇ ਬੰਕੇ ਘਰੀ ਨਾ ਆਏ, ਤਿੰਨਕਿਉਂ ਰਹਿਣ ਵਿਹਾਣੀ, ਅਤੇ ਜਾਂ ਇੱਥੇ ਚਾਹੀਦਾ ਜਿਨਕਾ ਬੰਕਾ ਘਰੀ ਨਾ ਆਇਆ, ਪਰ ਗਏ ਬਹੁਤੇ ਜਾਣੇ ਲੜਨ ਵਾਸਤੇ, ਇਸ ਕਰਕੇ ਇਹ ਵਿਆਕਰਨ ਇਹ ਇੱਥੇ ਪੂਰੀ ਨਹੀਂ ਉੱਠਦੀ, ਤਾਂ ਤੂੰ ਦੱਸ ਵੀ ਤੇਰੇ ਕੋਲ ਕੀ ਜਵਾਬ ਹੈ? ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਖਿਆ ਜਥੇਦਾਰ ਜੀ ਗੁਰਬਾਣੀ ਸੁਤੰਤਰ ਹੈ, ਸੁਤੰਤਰ ਅਤੇ ਤਿੰਨਾਂ ਲੋਕਾਂ ਦੀ ਮਾਲਕ ਹੈ, ਜੇ ਤੁਹਾਡੀ ਵਿਆਕਰਨ ਦੀ ਲੱਤ ਟੁੱਟਦੀ ਹੈ ਤਾਂ ਇਹਦਾ ਮਤਲਬ ਇਹ ਥੋੜ੍ਹਾ ਤੁਸੀਂ ਗੁਰਬਾਣੀ ਦੇ ਉੱਪਰ ਆਪਣੀ ਉਂਗਲ ਚੱਕੋਗੇ। ਆ ਦੋ ਵੀਕ ਪਹਿਲਾਂ ਵੀ ਇਹ ਥੋੜ੍ਹੀ ਜਿਹੀ ਮੈਂ ਬੇਨਤੀ ਕੀਤੀ ਸੀ ਕਿਸੇ ਹੋਰ ਵਿਸ਼ੇ 'ਤੇ, ਮੰਡ ਸਾਹਿਬ ਸਾਹਮਣੇ ਬੈਠੇ ਆ, ਉਸ ਦਿਨ ਮੈਂ ਆਖਿਆ ਸੀ ਅਤੇ ਇਹਨਾਂ ਨੇ ਆਖਿਆ ਸੀ ਉਹ ਜਿਹੜੀ ਪੋਥੀ ਪੰਜਾਬੀ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਡਾਕਟਰ ਹਰਕੀਰਤ ਸਿੰਘ ਨੇ ਲਿਖੀ ਸੀ ਵਿਆਕਰਨ ਦੇ ਉੱਪਰ, ਉਹਨਾਂ ਦਾ ਜਵਾਬ ਦੇਣ ਲਈ, ਤਾਂ ਉਹਨਾਂ ਨੇ ਇਹ ਗੱਲ ਲਿਖੀ ਸੀ। ਮੈਂ ਇੱਕ ਮਿੰਟ ਲਈ ਉਹ ਗੱਲ ਸਾਂਝੀ ਕਰਕੇ ਫਿਰ ਆਪਣੇ ਵਿਸ਼ੇ 'ਤੇ ਆਉਣਾ। ਡਾਕਟਰ ਕਹਿੰਦੇ ਜਿਹਨੇ PhD ਕੀਤੀ ਹੁੰਦੀ, ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਜਿਹੜੇ ਲੋਕ ਜਿੱਦ ਕਰਕੇ ਇੱਕ ਪੰਜਾਬੀ ਦੀ ਵਿਆਕਰਨ ਸਾਰੀ ਗੁਰਬਾਣੀ 'ਤੇ ਲਾਉਣਾ ਚਾਹੁੰਦੇ ਆ, ਪਹਿਲਾਂ ਮੈਨੂੰ ਉਹ ਦੱਸੋ ਭਈ ਇਸ ਸ਼ਬਦ ਉੱਤੇ ਪੰਜਾਬੀ ਦੀ ਵਿਆਕਰਨ ਕਿਵੇਂ ਢੁੱਕੇਗੀ? ਜਾਂ ਕਰਜ ਗੁਫਤਮ ਪੇਸਤੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ, ਕਹਿੰਦੇ ਫਾਰਸੀ ਦਾ ਸ਼ਬਦ ਹੈ, ਇਹ ਤਾਂ ਗੁਰਮੁਖੀ ਦੀ ਵਿਆਕਰਨ ਕਿਵੇਂ ਲਾਵੋਗੇ? ਕੋਈ ਮਾਰਵਾੜੀ ਦਾ ਸ਼ਬਦ ਹੈ, ਕੋਈ ਲਹਿੰਦੀ ਪੰਜਾਬੀ ਹੈ, ਕੋਈ ਪੂਰਬੀ ਪੰਜਾਬ ਦੀ ਹੈ, ਕੋਈ ਸ਼ਬਦ ਸਾਧ ਸੰਗਤ ਜੀ ਹਿੰਦੀ ਦਾ, ਨਵੇਂ ਪਾਤਸ਼ਾਹ ਦੀ ਸਾਰੀ ਬਾਣੀ ਬ੍ਰਿਜ ਭਾਸ਼ਾ ਟੋਟਲ, ਨਵੇਂ ਪਾਤਸ਼ਾਹ ਦੇ ਸਾਰੇ ਸਲੋਕ ਅਤੇ ਸ਼ਬਦ ਟੋਟਲੀ ਬ੍ਰਿਜ ਭਾਸ਼ਾ 'ਚ ਹੈ। ਡਾਕਟਰ ਰਕੀਰ ਸਿੰਘ ਨੇ ਆਖਿਆ ਕੋਈ ਵਿਦਵਾਨ ਮੈਨੂੰ ਦੱਸੇ ਵੀ ਇਹ ਬ੍ਰਿਜ ਭਾਸ਼ਾ ਅਤੇ ਗੁਰਮੁਖੀ ਦੀ ਕਿਵੇਂ ਵਿਆਕਰਨ ਲੱਗੇਗੀ ਜੀ? ਕਿੱਦਾਂ ਹੋ ਸਕਦਾ ਇੱਦਾਂ? ਇੱਦਾਂ ਹੁੰਦਾ ਨਹੀਂ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਖਿਆ ਜਥੇਦਾਰ ਜੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਬਾਣੀ 'ਚ ਅਦਲਾ ਬਦਲੀ ਕਰੋ ਜੀ, ਇੱਥੇ ਵਿਆਕਰਨ ਲੰਗੜੀ ਹੁੰਦੀ ਹੈ। ਅਤੇ ਉਹ ਕਹਿੰਦੇ ਫਿਰ ਤੂੰ ਅਰਥ ਕਰ ਦੇ, ਵਿਆਕਰਨ ਅਨੁਸਾਰ ਜੇ ਤੂੰ ਅਰਥ ਟਿਕਾ ਸਕਦਾ ਹੈ ਤਾਂ ਅਸੀਂ ਮੰਨ ਲਵਾਂਗੇ ਤੂੰ ਜੋ ਕਹਿੰਦਾ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਖਿਆ ਠੀਕ ਹੈ ਜੀ। ਮਹਾਰਾਜ ਨੇ ਬਚਨ ਕੀਤੇ ਨੇ ਜਿਨਕੇ ਬੰਕੇ ਘਰੀ ਨਾ ਆਇਆ ਤਿਨਕਿਉਂ ਰਹਿਣ ਵਿਹਾਣੀ, ਜਿਨ੍ਹਾਂ ਦੇ ਸੁੰਦਰ ਜਵਾਨ ਪਤੀ ਜਿਨ੍ਹਾਂ ਪਠਾਣੀਆਂ ਦੇ ਲੜਨ ਵਾਸਤੇ ਬਾਬਰ ਦੇ ਸਿਪਾਹੀਆਂ ਨਾਲ ਗਏ ਸੀ ਇੱਕ ਵੀ ਵਾਪਸ ਨਹੀਂ ਆਇਆ, ਕਿਉਂਕਿ ਉਹ ਕਹਿੰਦੇ ਸੀ ਵੀ ਜਾਂ ਤਾਂ ਆਏ ਲਫਜ਼ ਹੋਵੇ ਵੀ ਜਿੰਨੇ ਲੜਨ ਗਏ ਨਹੀਂ ਆਏ, ਆਇਆ ਦਾ ਕੀ ਮਤਲਬ ਗਏ ਬਹੁਤੇ ਆਇਆ। ਸੰਤਾਂ ਨੇ ਆਖਿਆ ਬਿਲਕੁਲ ਸਹੀ ਅਰਥ ਹੈ, ਜਿਨ੍ਹਾਂ ਦੇ ਸੁੰਦਰ ਜਵਾਨ ਬੰਦੇ ਲੜਨ ਵਾਸਤੇ ਗਏ ਸੀ ਗਏ ਬਹੁਤੇ ਹੈ, ਪਰ ਉਹਨਾਂ 'ਚੋਂ ਇੱਕ ਵੀ ਨਹੀਂ ਆਇਆ ਵਾਪਸ, ਸਾਰੇ ਮਾਰੇ ਗਏ ਆ, ਸਾਰਿਆਂ ਨੇ ਮੂੰਹ 'ਚ ਉਂਗਲਾਂ ਪਾ ਲਈਆਂ। ਜਹਿਦਰ ਭੌਰਾ ਸਾਹਿਬ ਨੇ ਆਖਿਆ ਠੀਕ ਹੈ ਜੀ, ਠੀਕ ਸਾਡੀ ਸਮਝ 'ਚ ਆ ਗਈ ਹੈ ਭਈ ਇਹ ਵਿਆਕਰਨ ਦੇ ਅਧੀਨ ਨਹੀਂ ਗੱਲ ਚੱਲਣੀ, ਜੋ ਮਹਾਰਾਜ ਸਾਹਿਬ ਜੀ ਨੇ ਕੀਤਾ ਉਹ ਪੂਰਾ ਹੀ ਹੈ, ਇਹਨੂੰ ਅਰਥ ਕਰਨ ਵਾਲਾ ਸਿਆਣਾ ਚਾਹੀਦਾ ਕਰ ਸਕਦਾ। ਤਾਂ ਉੱਥੇ ਸਰਾਂ 'ਚ ਨਿਵਾਸ ਸੀ ਉਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ। ਅਗਲੇ ਦਿਨ ਦਿਨੇ ਭੌਰਾ ਸਾਹਿਬ ਜੋੜਾ ਘਰ ਦੇ ਲਾਗੋਂ ਤੁਰੇ ਜਾਂਦੇ ਸੀ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖੜ੍ਹੇ ਸੀ ਉੱਥੇ ਅਤੇ ਕੋਲ ਦੀ ਲੰਘਣ ਲੱਗੇ, ਸੰਤ ਗਿਆਨੀ ਕਰਤਾਰ ਸਿੰਘ ਜੀ ਭੱਜ ਕੇ ਗਏ, ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਇਸ ਕਰਕੇ ਗੋਡਿਆਂ ਨੂੰ ਹੱਥ ਲਾ ਕੇ ਫਤਿਹ ਬੁਲਾਈ, ਉਹਨਾਂ ਜੱਫੀ 'ਚ ਲੈ ਲਿਆ। ਕਹਿੰਦੇ ਕਰਤਾਰ ਸਿੰਘ ਮੇਰੇ ਮਨ 'ਚ ਸ਼ੰਕਾ ਸੀ ਕੁਝ ਪਹਿਲਾਂ, ਹੁਣ ਮੈਨੂੰ ਪਤਾ ਲੱਗਦਾ ਵੀ ਤੇਰੇ 'ਚ ਸੰਤਾਂ ਵਾਲੇ ਗੁਣ ਆ। ਇਹ ਸਾਧੂ ਸਿੰਘ ਭੌਰਾ ਜੀ ਨੇ ਉਸ ਵੇਲੇ ਆਖਿਆ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ। ਚਲੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਬਖਸ਼ਿਸ਼ ਕੀਤੀ ਅਤੇ ਗੁਰਬਾਣੀ ਉਸੇ ਸਰੂਪ ਵਿੱਚ ਪਵਿੱਤਰ ਨਰੋਲ ਅੱਜ ਸਾਡੇ ਕੋਲ ਆ, ਜਿਸ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਾ ਕੇ ਗਏ ਅਤੇ ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਪਿਤਾ ਸਤਿਗੁਰੂ ਜੀ ਦੀ ਬਾਣੀ ਚਾੜ ਕੇ ਦਮਦਮਾ ਸਾਹਿਬ ਤੋਂ ਇਹ ਕਿਰਪਾ ਕੀਤੀ ਦਮਦਮੀ ਸਰੂਪ ਵਾਲੀ। ਉਹਦੇ ਬਦਲੇ ਬਹੁਤ ਸਾਰੀ ਘਾਲਣਾ ਸਾਧ ਸੰਗਤ ਜੀ ਬਹੁਤ ਸਾਰੇ ਗੁਰਮੁਖਾਂ ਨੂੰ ਘਾਲਣੀ ਪਈ, ਪਰ ਵਿਸ਼ੇਸ਼ ਕਰਕੇ ਟਕਸਾਲ ਦੇ ਮੁਖੀਆਂ ਨੇ ਜੋ ਪੰਥ ਦੇ ਵਾਸਤੇ ਇਹ ਕੀਤਾ, ਇਹ ਨਹੀਂ ਕੋਈ ਪੰਥ 'ਤੇ ਆਸਾਨ ਕੀਤਾ, ਪੰਥ ਦੀ ਸੇਵਾ ਆ ਅਤੇ ਗੁਰਮੁਖਾਂ ਦਾ ਜੀਵਨ ਪੰਥ ਦੀ ਸੇਵਾ 'ਚ ਲੇਖੇ ਲੱਗੇ, ਉਹ ਖੁਸ਼ ਹੁੰਦੇ ਆ। ਇਸ ਲਈ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਖਿਆ ਸੀ ਉਹ ਗੁਰਮੁਖੋ ਸਾਨੂੰ ਮਹਾਰਾਜ ਨੇ ਮਨੁੱਖਾ ਜਨਮ ਦਿੱਤਾ, ਸੋਹਣਾ ਖਾਣ ਲਈ ਦਿੱਤਾ, ਸੋਹਣਾ ਪਹਿਨਣ ਲਈ ਦਿੱਤਾ, ਇੰਨਾ ਅਦਬ ਸਤਿਕਾਰ ਦਿੱਤਾ ਹੈ ਅਤੇ ਫਿਰ ਸਿੱਖਾਂ ਦੇ ਘਰ ਦਾ ਜਨਮ ਹੋਵੇ ਅਤੇ ਅਸੀਂ ਰੱਜ ਰੱਜ ਕੇ ਪੰਥ ਦੀ ਸੇਵਾ ਨਾ ਕਰੀਏ, ਮੈਂ ਸਮਝਦਾ ਵੀ ਸਾਡੇ ਜੀਵਨ ਨੂੰ ਤ੍ਰਿਆਗਾ। ਇਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਸਾਧ ਸੰਗਤ ਜੀ ਚਾਅ ਸੀ ਅੰਦਰੂਨੀ ਪੰਥ ਦੀ ਸੇਵਾ ਕਰਨ ਦਾ, ਪਰ ਉਹਨਾਂ ਨੂੰ ਸਮਾਂ ਪਰਮਾਤਮਾ ਨੇ ਸਿਰਫ 8 ਸਾਲ ਦਾ ਦਿੱਤਾ, 8 ਸਾਲ ਉਹਨਾਂ ਨੇ ਪੰਥ ਦੀ ਸੇਵਾ ਕੀਤੀ। ਹਜੇ ਉਹ ਸੇਵਾਦਾਰ ਹੈ, ਅਜੇ ਟਕਸਾਲ ਦੀ ਮੁਖੀ ਨਹੀਂ ਬਣੇ। 8 ਸਾਲ ਦੀ ਸੇਵਾ ਦੇ ਵਿੱਚ ਕੀ ਹੋਇਆ ਜੀ, ਘਰੋਂ ਜਦੋਂ ਉਹਨਾਂ ਨੌਕਰੀ ਛੱਡ ਦਿੱਤੀ ਤਾਂ ਪਿਤਾ ਜੀ ਨੇ ਵੱਖ ਕਰ ਦਿੱਤਾ। ਉਹ ਕਹਿੰਦੇ ਠੀਕ ਹੈ ਫਿਰ ਜੇ ਤੂੰ ਨੌਕਰੀ ਨਹੀਂ ਕਰਨੀ ਤਾਂ ਤੂੰ ਆਪਣਾ ਗੁਜ਼ਾਰਾ ਆਪ ਕਰ। ਹੁਣ ਦੋ ਉਹਨਾਂ ਦੇ ਭਚੰਗੀ ਹੈ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਭਾਈ ਅਮਰੀਕ ਸਿੰਘ ਜੀ 3 ਸਾਲਾਂ ਦੇ ਆ, 3 ਸਾਲ ਦੇ ਆ ਅਤੇ ਦੋ ਸ਼ਤੀਰਾਂ ਵਾਲਾ ਇੱਕ ਕੋਠਾ ਹਿੱਸੇ ਆਇਆ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ, ਦੋ ਸ਼ਤੀਰ ਆ ਉੱਪਰ ਅਤੇ ਇੱਕੋ ਹੀ ਕਮਰਾ। ਤਾਂ ਦੇਵ ਨੇ ਤੁਸੀਂ ਦੇਖੋ ਭਾਈ ਅਮਰੀਕ ਸਿੰਘ ਜੀ ਦਾ ਕੰਨ ਪੀੜ ਕਰਨ ਲੱਗ ਪਿਆ, ਕੰਨ ਪੀੜ ਹੋਈ ਤਾਂ ਪਰਿਵਾਰ ਨੇ ਪਹੁੰਚ ਕੀਤੀ ਸੰਤਾਂ ਤੱਕ, ਆਖਿਆ ਜੀ ਡਾਕਟਰ 5 ਰੁਪਈਏ ਮੰਗਦਾ ਅਤੇ ਜੇ 5 ਰੁਪਈਆਂ ਦਾ ਪ੍ਰਬੰਧ ਕਰ ਦਿਓ ਤਾਂ ਇਹ ਕੰਨ ਠੀਕ ਹੋ ਜਾਏਗਾ ਭਚੰਗੀ ਦਾ। ਤਾਂ ਸੰਤ ਕਹਿੰਦੇ ਪੁੱਛ ਲੈਂਦੇ ਹਾਂ, ਸਾਰੇ ਪਰਿਵਾਰ ਨੂੰ ਆਣ ਕੇ ਪੁੱਛਿਆ 5 ਰੁਪਈਏ ਦਿਓ ਅਸੀਂ ਮੋੜ ਦਾਂਗੇ। ਉਹ ਕਹਿੰਦੇ ਤੂੰ ਕਰਦਾ ਕੱਖ ਨਹੀਂ, ਮੋੜ ਕਿੱਥੋਂ ਦੇਵੇਂਗਾ, ਜੋ ਤੂੰ ਕਰਦਾ ਸਾ ਉਹ ਤਾਂ ਛੱਡ ਬੈਠਾ। 5 ਰੁਪਈਆਂ ਤੋਂ ਸੰਤਾਂ ਨੂੰ ਜਵਾਬ ਦੇ ਦਿੱਤਾ, ਸੰਤਾਂ ਨੇ ਆਖਿਆ ਚਲੋ ਕੋਈ ਨਹੀਂ ਮਹਾਰਾਜ ਠੀਕ ਕਰਨਗੇ ਜੀ, ਮੈਂ ਹੁਣ ਕੀ ਕਰ ਸਕਦਾ। ਇਹ ਘਟਨਾ ਇੱਧਰੋਂ ਘਟੀ 1965 ਵਿੱਚ, ਤਾਂ ਉਹ ਉੱਧਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਆਖਿਆ ਵੀ ਭਚੰਗੀਆ ਸਾਨੂੰ 8,000 ਰੁਪਈਏ ਦੀ ਜ਼ਰੂਰਤ ਹੈ ਆਪਣੇ ਘਰੋਂ ਲਿਆ ਕੇ ਦੇ। ਇਹ 5 ਰੁਪਈਏ ਧਾਰੇ ਨਹੀਂ ਮਿਲੇ ਸੰਤਾਂ ਨੂੰ ਉਦੋਂ, ਤਾਂ ਉਹਨਾਂ ਨੇ 8,000 ਰੁਪਈਆ ਮੰਗ ਲਿਆ। 8,000 ਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਆਪਣੇ ਜੀਵਨ 'ਚ ਵੇਖੀਏ ਵੀ ਉਦੋਂ 8,000 ਦੀ ਕੀ ਕੀਮਤ ਹੋਊਗੀ। 1980 ਵਿੱਚ ਸਾਧ ਸੰਗਤ ਜੀ 18,000 ਦਾ ਇੱਕ ਏਕੜ ਮੁੱਲ ਆ ਜਾਂਦਾ ਸੀ, ਇੱਕ ਕਿੱਲਾ 18,000 ਦਾ 1980 'ਚ। ਇਹ 1965 ਦੀ ਗੱਲ ਆ, ਉਦੋਂ 8,000 ਦੀ ਕੀਮਤ ਕੀ ਹੋਊਗੀ, ਅਤੇ 5 ਰੁਪਈਏ ਧਾਰੇ ਨਹੀਂ ਮਿਲ ਰਹੇ। ਇੰਨੀ ਕਰੜੀ ਪਰਖ ਦੇ ਵਿੱਚੋਂ ਦੀ ਕੱਢ ਕੇ ਸਾਧ ਸੰਗਤ ਜੀ ਉਸ ਸੇਵਾ 'ਤੇ ਪਹੁੰਚਾਇਆ। ਤਾਂ ਮੈਂ ਆਖਿਆ ਕਿਸੇ ਸੋਭਾ ਦੇਣੀ, ਉਹ ਮਥਾਜ ਨਹੀਂ ਵੀ ਅਸੀਂ ਉਹਨਾਂ ਦੀ ਸੋਭਾ ਕਰਨ ਲਈ ਬੈਠੇ ਹਾਂ, ਸੋਭਾ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ, ਆਪਾਂ ਸਿਰਫ ਇਹ ਵੇਖਣਾ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ, ਉਹਨਾਂ ਪੰਥ ਲਈ ਕੀ ਘਾਲਣਾ ਘਾਲੀ ਹੈ, ਟਕਸਾਲ ਦੇ ਮੁਖੀਆਂ ਦੀ ਕੀ ਦੇਣ ਹੈ ਪੰਥ ਨੂੰ, ਕਿਉਂ ਸਰਕਾਰ ਹੱਥ ਧੋ ਕੇ ਟਕਸਾਲ ਦੇ ਮੁਖੀਆਂ ਪਿੱਛੇ ਪਈ ਰਹਿੰਦੀ ਸੀ, ਕਿਉਂ ਉਹਨਾਂ ਨੂੰ ਪਤਾ ਵੀ ਅਗਰ ਇਹਨਾਂ ਦੀਆਂ ਜੜ੍ਹਾਂ ਨੂੰ ਹੱਥ ਪਾਉਂਦਾ ਕੋਈ ਸਰਕਾਰ ਦੀਆਂ ਨੂੰ ਤਾਂ ਟਕਸਾਲ ਦੇ ਮੁਖੀ ਪਾਉਂਦੇ ਆ, ਇਸ ਕਰਕੇ ਉਹਨਾਂ ਨਾਲ ਉਹਨਾਂ ਦੀ ਬਣ ਨਹੀਂ ਆਉਂਦੀ। ਉਸ ਟਿਕਾਣੇ 'ਤੇ ਪਹੁੰਚਾਉਣ ਵਾਸਤੇ ਬੜੀਆਂ ਕਰੜੀਆਂ ਘਾਲਣਾ ਘਾਲਣੀਆਂ ਪਈਆਂ ਅਤੇ ਬੜੀ ਕਰੜੀ ਪਰਖ ਹੋਈ। 8,000 ਰੁਪਈਆ ਲੈਣ ਵਾਸਤੇ ਹੁਣ ਜਾਣਾ ਕਿੱਥੇ ਸੀ, ਘਰ ਤਾਂ ਆਏ ਨਹੀਂ, ਉਹ ਚਲੇ ਗਏ ਜੀ ਧੀਰੇ ਪੱਤਰੇ ਜਿੱਥੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬਾਅਦ 'ਚ ਸਹੁਰੇ ਬਣਦੇ ਆ, ਉਹਨਾਂ ਦੇ ਸਹੁਰਾ ਸਾਹਿਬ ਭਾਈ ਗੁਰਦੀਪ ਸਿੰਘ ਜੀ ਅਤੇ ਉੱਥੋਂ ਦੇ ਬਾਪੂ ਜਗੀਰ ਸਿੰਘ ਜੀ ਧੀਰੇ ਪੱਤਰੇ ਦੇ ਜਿਹੜੇ ਸਿੰਘ ਉੱਥੋਂ ਆਏ, ਆਪਾਂ ਬਹੁਤ ਵਾਰ ਉੱਥੇ ਗਏ ਉਸ ਪਿੰਡ 'ਤੇ, ਬਾਪੂ ਜਗੀਰ ਸਿੰਘ ਦੇ ਘਰੇ ਵੀ ਗਏ ਹਾਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਹੁਰਿਆਂ ਦੇ ਘਰੇ ਵੀ ਗਏ। ਉਹਨਾਂ ਨੂੰ ਜਾ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਵੀ ਬੜਾ ਕਰੜਾ ਪੈ ਗਿਆ ਜੀ ਪਰਚਾ, ਅਤੇ ਪਰ ਹੁਣ ਆਪਾਂ ਭੱਜਣਾ ਵੀ ਨਹੀਂ, ਅਤੇ ਮੇਰੀ ਮਦਦ ਕਰੋ। ਉਹ ਬਹੁਤ ਸਤਿਕਾਰ ਕਰਦੇ ਸੀ, ਸਾਰਾ ਯਤਨ ਕਰਕੇ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਲਿਆ ਕੇ ਅਤੇ 7,500 ਰੁਪਈਆ ਬਣਿਆ, 7,000 ਅਤੇ 500 ਘੱਟ ਗਿਆ। ਸੰਤ ਗਿਆਨ ਗੁਰਬਚਨ ਸਿੰਘ ਜੀ ਨੇ ਵਿਆਹ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਜੀ ਆਹ ਲਓ, ਕਹਿੰਦੇ ਕਿੰਨੇ ਆ ਭਜੰਗੀਆ ਪੈਸੇ ਫੜ ਲਏ, ਕਹਿੰਦੇ ਕਿੰਨੇ ਆ, ਕਹਿੰਦੇ ਜੀ 500 ਘੱਟ, ਇਉਂ ਇਉਂ ਚਲਾ ਕੇ ਮਾਰੇ ਸੰਤਾਂ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਬੋਲਦੇ ਆ ਇੱਦਾਂ, ਕਹਿੰਦੇ ਇਉਂ ਚਲਾ ਕੇ ਸੰਤਾਂ ਨੇ ਮਾਰੇ ਪੈਸੇ, ਕਹਿੰਦੇ ਜਾ ਲੈ ਜਾ ਸਾਨੂੰ ਨਹੀਂ ਚਾਹੀਦੇ, ਚੁੱਕ ਆਪਣੇ ਪੈਸੇ। ਅਤੇ ਹੁਣ ਸੰਤ ਪੈਸੇ ਫੜ ਲਏ ਤਾਂ ਕਹਿੰਦੇ ਜੀ ਇੱਦਾਂ ਇਉਂ ਕਰੋ, ਇੱਕ ਦਿਨ ਦਾ ਮੈਨੂੰ ਟਾਈਮ ਦੇ ਦਿਓ, ਕੱਲ੍ਹ ਮੈਂ 500 ਰੁਪਈਆ ਲਿਆ ਦਾਂਗਾ। ਕਹਿੰਦੇ ਜੇ ਕੱਲ੍ਹ 500 ਹੋ ਜੂਗਾ ਤਾਂ ਲੈ ਕੇ 8000 ਆ ਜੀ, ਨਹੀਂ ਤਾਂ ਆਈ ਨਾ ਜਥੇ 'ਚ, ਜਾ ਚੱਲਿਆ ਜਾ। ਫਿਰ 7500 ਰੁਪਈਆ ਚੱਕਿਆ, ਫਿਰ ਬਾਪੂ ਜਗੀਰ ਸਿੰਘ ਕੋਲ ਆਏ, ਆਣ ਕੇ ਆਖਿਆ ਬਾਪੂ ਜੀ 500 ਦੇ ਕੰਮ ਮਰ ਗਿਆ। ਉਹ ਕਹਿੰਦੇ ਵੀ ਕਰਤਾਰ ਸਿੰਘ ਹੁਣ ਆਪਾਂ ਸਾਰਾ ਤਾਂ ਯਤਨ ਕਰ ਲਿਆ। ਉਹ ਕਹਿੰਦੇ ਜੀ ਪਰ ਹੁਣ ਆਪਾਂ ਕਰੀਏ ਕੀ, 500 ਤਾਂ ਅੜ ਗਿਆ ਜੇ ਕੰਮ। ਬਾਪੂ ਜਗੀਰ ਸਿੰਘ ਨੇ ਸਤਸੰਗ ਜੀ ਆਪਣਾ ਘੋੜਾ ਵੇਚਿਆ ਫਿਰੋਜ਼ਪੁਰ, 500 ਰੁਪਈਆ ਲਿਆਂਦਾ, 8000 ਰੁਪਈਆ ਕਰਕੇ ਸੰਤ ਕਰਤਾਰ ਸਿੰਘ ਜੀ ਨੂੰ ਦਿੱਤਾ, ਅਤੇ ਉਹਨਾਂ ਲਿਆ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਦਿੱਤਾ। ਕਹਿੰਦੇ ਜੀ ਆ ਲਓ ਮਹਾਰਾਜ 8000 ਰੁਪਈਆ, ਦੇਖੇ ਨਹੀਂ ਪੈਸੇ ਗਿਣ ਕੇ। ਕਹਿੰਦੇ ਬੈਠੇ ਸੀ, ਬੈਠਿਆਂ ਨੂੰ ਗੋਦ 'ਚ ਲੈ ਕੇ ਇੰਨਾ ਘੁੱਟ ਕੇ ਪਿਆਰ ਕੀਤਾ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲੈਂਦਾ, ਬਹੁਤ ਬਖਸ਼ਾਂ ਕੀਤੀਆਂ। ਅਤੇ ਪਿਆਰ ਕਰਕੇ ਫਿਰ ਸਿੰਘ ਸੱਦੇ, 5 ਸਿੱਖ ਸੱਦੇ ਸੰਤ ਗਿਆਨੀ ਗੁਰਬਚਨ ਸਿੰਘ ਨੇ, ਤਾਂ 5 ਨੂੰ 1000 ਕਹਿੰਦੇ ਇਹ 'ਚੋਂ 1000 ਰੁਪਈਆ ਕੱਢੋ, 5 ਤਖਤਾਂ 'ਤੇ ਜਾ ਕੇ ਅਖੰਡ ਪਾਠ ਕਰਵਾਓ ਅਤੇ ਨਾਲੇ ਦੇਖ ਕਰਵਾਓ। 3000 ਬਚਿਆ। ਜਿਹੜਾ ਜ਼ਿੰਮੇਵਾਰ ਸਿੰਘ ਸੀ ਉਹਨੂੰ ਕਹਿੰਦੇ ਵੀ ਇਸ 3000 ਦੀਆਂ ਜਿਹਨਾਂ ਸਿੰਘਾਂ ਕੋਲ ਜੋੜਾ ਹੈ ਨਹੀਂ ਜੋੜੇ, ਜਿਹਨਾਂ ਕੋਲ ਚੋਲੇ ਹੈ ਨਹੀਂ ਚੋਲੇ, ਅਤੇ ਬਾਕੀਆਂ ਨੂੰ ਪੋਥੀਆਂ ਲੈ ਦਿਓ। 5 ਮਿੰਟਾਂ ਵਿੱਚ 8000 ਰੁਪਈਆ ਵਰਤਾ ਦਿੱਤਾ, ਜਿਹੜਾ ਪਤਾ ਨਹੀਂ ਕਿਵੇਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਇਕੱਠੇ ਕਰਕੇ ਲਿਆਏ ਸੀ ਆਪਣੇ ਘਰੋਂ, ਉਹ ਮਾਇਆ 5 ਮਿੰਟ 'ਚ ਵਰਤਾ ਦਿੱਤਾ। ਚੱਲ ਪਏ ਫਿਰ ਜੀ ਨਾਲ, ਹਾਲਾਂ ਇਹ ਇੱਥੇ ਇਹ ਕਹਿ ਸਕਦੇ ਹਾਂ ਵੀ ਇੱਕ ਤਾਂ ਰੁਪਈਆ ਸੋਚ ਸਕਦੇ ਸੀ ਸੰਤ ਵੀ 1-8000 ਰੁਪਈਆ ਦੇਈਏ ਇਸ ਸਾਧੂ ਨੂੰ, ਇਹ ਕਿੱਥੋਂ ਝਿੜਕਾਂ ਖਾਈਏ, ਇੰਨੇ ਦਿਨ ਇਹਨਾਂ ਦੀ ਸੇਵਾ ਕੀਤੀ ਅਤੇ ਕਹਿੰਦੇ ਜੇ 500 ਹੋਰ ਨਹੀਂ ਹੁੰਦਾ ਤਾਂ ਚੱਲਿਆ ਜਾਵੀਂ ਆਵੀਂ ਨਾ। ਪਰ ਮਾਤਰ ਪਿੱਤਰ ਤਿਆਗ ਕੇ ਮਨ ਸੰਤਨ ਪਾਹੇ ਬਚਾਇਓ, ਸੌਖਾ ਕੰਮ ਨਹੀਂ ਹੁੰਦਾ ਇਹ ਬਹੁਤ ਕਰੜੀ ਘਾਲ ਸੀ 13 ਸਾਲ ਦੀ, ਬਹੁਤ ਕਰੜੀ ਘਾਲ ਲੈ ਲਿਆ। ਤਾਂ ਫਿਰ ਸੰਤਾਂ ਨੂੰ ਨਾਲ ਲੈ ਕੇ ਆਏ 7 ਦਿਨ ਸਾਧ ਸਿੰਘ ਜੀ ਕਹਿੰਦੇ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਮਹਾਂਪੁਰਸ਼ਾਂ ਨੇ ਸੌਣ ਨਹੀਂ ਦਿੱਤਾ 7 ਦਿਨ, ਆਖਿਆ ਭਾਈ ਅੱਖਾਂ ਖੁੱਲੀਆਂ ਰੱਖਣੀਆਂ, ਸਾਡੇ ਕੋਲ ਖੜ੍ਹੇ ਰਹਿਣਾ। ਪਤਾ ਨਹੀਂ ਕਿਵੇਂ ਉਹ 7 ਦਿਨ, 7ਵੇਂ ਦਿਨ ਹਰਿਮੰਦਰ ਸਾਹਿਬ ਸਰੋਵਰ 'ਚ ਇਸ਼ਨਾਨ ਕਰ ਰਹੇ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਅਤੇ ਕੋਲ ਗੜਵਾ ਲੈ ਕੇ ਖਲੋਤੇ ਬਾਬਾ ਕਰਤਾਰ ਸਿੰਘ ਜੀ, ਅਤੇ ਜਾ ਪਏ ਸਰੋਵਰ ਦੇ ਵਿੱਚ, ਡਿੱਗ ਪਏ ਸਰੋਵਰ 'ਚ, ਬੇਵੱਸੀ ਹੋ ਗਈ ਜੀ ਨੀਂਦ ਕਰਕੇ। ਅਤੇ ਸੰਤਾਂ ਨੇ ਕਿਹਾ ਕੱਢੋ ਇਹਨੂੰ, ਅਜੇ ਤੋਂ ਆਪਾਂ ਸੇਵਾ ਬੜੀ ਲੈਣੀ ਹੈ। ਸਿੰਘਾਂ ਨੇ ਕੱਢ ਲਿਆ, ਕਹਿੰਦੇ ਜਾ ਕੇ ਸੌਂ ਸਰਾਂ 'ਚ। 7 ਦਿਨਾਂ ਬਾਅਦ ਸੌਣ ਲਈ ਆਖਿਆ ਅਤੇ 2.5 ਘੰਟੇ ਸੁੱਤੇ, ਅਤੇ ਕਹਿੰਦੇ ਜਾ ਉਠਾਲ ਕੇ ਲਿਆਓ ਉਹਨੂੰ ਭਜੰਗੀ ਨੂੰ। 2.5 ਘੰਟਿਆਂ ਬਾਅਦ ਉਠਾਲ ਕੇ ਮੰਗਾ ਲਿਆ, ਕਹਿੰਦੇ ਸੁਣਾ ਸਾਨੂੰ ਬਾਣੀ। ਬਾਣੀ ਸੁਣਦੇ ਸੁਣਦੇ ਮੱਥਾ ਟੇਕ ਕੇ ਅਤੇ ਕਹਿੰਦੇ ਆ ਚੱਲ ਗਏ ਉੱਪਰ, ਚੱਲ ਗਏ ਹਰਿਮੰਦਰ ਸਾਹਿਬ ਦੀ ਛੱਤ ਦੇ, ਅਤੇ ਘੰਟੇ ਘਰ ਵਾਲੀ ਬਾਈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਲੋਤੇ ਹੈ, ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਭਜੰਗੀ ਆ ਤੇਰੇ ਤੋਂ ਬੜੀ ਵੱਡੀ ਸੇਵਾ ਲੈਣੀ ਹੈ, ਦੱਸ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਤੈਨੂੰ ਕੀ ਲੈ ਦੇਈਏ। ਉਹ ਕਹਿੰਦੇ ਜੀ ਮੇਰਾ ਸਿਰ ਛੋਟਾ ਅਤੇ ਪੰਡ ਵੱਡੀ ਹੈ, ਬਈ ਤੁਸੀਂ ਹੋਰ ਕਿਸੇ 'ਤੇ ਕਿਰਪਾ ਕਰੋ। ਕੁਛ ਨਹੀਂ ਬੋਲੇ, ਇੱਕੋ ਵਾਰ ਆਖਿਆ ਬਸ, ਸੰਤ ਚੁੱਪ ਕਰ ਗਏ। ਸਮਾਂ ਲੰਘਦਾ ਗਿਆ, ਫਿਰ 550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆ ਗਿਆ, ਜਿਹੜਾ ਆਪਾਂ 550 ਸਾਲਾਂ ਮਨਾ ਗਏ। 500 ਸਾਲਾਂ ਸ਼ਤਾਬਦੀ ਆਈ ਅਤੇ ਕਥਾ ਚੱਲ ਰਹੀ ਸੀ ਬੇਰ ਸਾਹਿਬ ਗੁਰਦੁਆਰੇ ਸੁਲਤਾਨਪੁਰ, ਅਤੇ ਉੱਥੇ ਪ੍ਰਬੰਧ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲਿਆਂ ਦਾ ਸਾਰਾ ਪ੍ਰਬੰਧ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦੂਜੀ ਵਾਰ ਜਿੱਥੇ ਵੱਟੇ ਪਏ ਆ ਹੁਣ, ਜਿੱਥੇ ਮਹਾਰਾਜ ਮੋਦੀ ਖਾਨਾ ਚਲਾਉਂਦੇ ਸੀ, ਉਸ ਕਥਾ ਬੇਰ ਸਾਹਿਬ ਚੱਲਦੀ ਸੀ, ਪਰ ਸੰਤ ਗਿਆਨੀ ਉੱਥੇ ਦਰਸ਼ਨ ਕਰਨ ਗਏ ਗਿਆਨੀ ਗੁਰਬਚਨ ਸਿੰਘ ਜੀ, ਅਤੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ, ਅਤੇ ਨਾਲ ਇਹ ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਭਜੰਗੀ ਦੇ ਰੂਪ 'ਚ। ਅਤੇ ਜਦੋਂ ਉੱਥੇ ਪਹੁੰਚੇ ਮੋਦੀ ਖਾਨਾ ਜਿੱਥੇ ਗੁਰਦੁਆਰਾ, ਅਤੇ ਉੱਥੇ ਫਿਰ ਦੂਜੀ ਵਾਰੀ ਸੰਤ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਵੀ ਭਜੰਗੀ ਆ, ਇੱਥੋਂ ਮਹਾਰਾਜ ਨੇ 13-13 ਆਖਿਆ ਸੀ, ਸਭ ਕੋਈ 13, ਇੱਥੇ ਸਾਰਿਆਂ ਦੀਆਂ ਝੋਲੀਆਂ ਭਰੀਆਂ ਸੀ, ਅਤੇ ਪ੍ਰਿੰਸੀਪਲ ਸਾਹਿਬ ਜੀ ਨੇ ਲਿਖਿਆ ਪੱਲੜਾ ਭਰ ਦੇ ਤਰਾਜੂ ਢਾਲ ਕੇ, ਕਿਸੇ ਨੂੰ ਇੱਥੋਂ ਮੋੜਿਆ ਨਹੀਂ ਸੀ, ਤੇਰੇ ਕੋਲ ਸੇਵਾ ਲੈਣੀ ਤੈਨੂੰ ਉਸ ਦਿਨ ਵੀ ਆਖਿਆ ਸੀ, ਦੱਸ ਇੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਤੈਨੂੰ ਕੀ ਲੈ ਦੇਈਏ। ਇਹ ਮਹਾਰਾਜ ਉਹ ਸਥਾਨ ਹੈ ਜਿੱਥੋਂ ਸਭ ਦੀਆਂ ਝੋਲੀਆਂ 13-13 ਕਹਿ ਕੇ ਮਹਾਰਾਜ ਨੇ ਭਰੀਆਂ। ਦੂਜੀ ਵਾਰ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਵੀ ਮਹਾਂਪੁਰਸ਼ੋ, ਵੀ ਮੈਂ ਇੰਨੀ ਯੋਗਾ ਹੈਗਾ ਨਹੀਂ, ਤੁਸੀਂ ਕੋਈ ਯੋਗ ਵਿਦਿਆਰਥੀ ਚੁਣ ਲਓ। ਚੁੱਪ ਕਰ ਗਏ, ਫਿਰ ਕੁਝ ਨਹੀਂ ਆਖਿਆ, ਕੋਈ ਬਚਨ ਨਹੀਂ ਕੀਤਾ। ਫਿਰ ਤੀਸਰੀ ਵਾਰੀ ਸਤਸੰਗ ਜੀ ਉਹ ਸਮਾਂ ਆ ਗਿਆ, 300 ਸਾਲਾਂ ਕਲਗੀਧਰ ਪਾਤਸ਼ਾਹ ਜੀ ਦਾ, ਅਤੇ ਪਟਨਾ ਸਾਹਿਬ ਹੈ ਉਸ ਵੇਲੇ ਜਥਾ, ਕੋਤਰੀ ਚੱਲ ਰਹੀ ਹੈ ਜਥੇ ਵੱਲੋਂ ਤਖਤ ਸਾਹਿਬ ਅਤੇ ਪਟਨਾ ਸਾਹਿਬ। ਜਿਸ ਦਿਨ ਭੋਗ ਪਿਆ महाराज सच्चे पातशाह जी का प्रकाश पुरब है। उस दिन भोग पाया गया, बहुत वड्डा इकट्ठ होया। संत बाबा सोहण सिंह जी विधि चंद के महापुरश वह भी उत्थे है। संत ग्यानी संत बाबा करतार सिंह जी ठट्टे टिब्बे वाले जिहड़े इत्थे सी सुल्तानपुर वह उत्थे भी है पटना साहब। तो संत महाराज की ताबिया बैठे है, पालकी में सरूप है गुरु ग्रंथ साहब जी का, तो ताबिया बैठे संत ग्ञानी गुरबचन सिंह जी खालसा बचन कर रहे हैं, तो सरोपे दिते जा रहे सारियां जदों कोतरी का भोग पिया। तो तख्त वालों सरोपा दिता गया संत बाबा गुरबचन सिंह जी ने। जिहड़ा सरोपा तख्त वालों संतां नूं मिलिया संत ग्ञानी गुरबचन सिंह जी ने, वह सरोपा संत बाबा करतार सिंह जी नूं कोल बुला के ना तो आख्या भी भजंगिया अज तू ना नहीं करनी, अज तैनू साडा वचन मनना पैना। उत्थे फिर वो जिहड़ा सरोपा सी संत बाबा सोहण सिंह जी विधि चंदियां नूं कोल बुला के आख्या भी जिहड़ी जिम्मेवारी है टकसाल की वह असं इस भजंगी नूं देना चाहुंदे आ, तां तुसीं इहनूं आ दस्तार दिओ। जिहड़ा सरोपा संतां नूं आप नूं मिलिया सी उह संत बाबा करतार सिंह जी नूं दे दित्ता, ते जो वचन कीते उह टेप विच रिकॉर्ड हो गए सारे, क्यों कथा रिकॉर्ड हो रही सी उस वेले। जिहड़े वचन कीते उह संत ग्ञानी गुरबचन सिंह जी खालसा जी ने आख्या, साध संगत जी कलगीधर पातशाह जी की 300 साल शताब्दी के संबंध में आप सारे गुरमुख इतने इकट्ठे होए हो, तो बहुत सारे सरोपे देन करके अज बहुत सारे वचन आप नहीं कर सके क्योंकि समागम वड्डा सी इकट्ठ वड्डा है। जो दास नूं तख्सा वालों सरोपे की बख्शिश हुई है अज अपने उस सरोपे नूं असीं इस भजंगी करतार सिंह दे सिर ते रख दिता है। जो अखर पढ़ाउण की सेवा सानूं संत ग्ञानी सुंदर सिंह जी खालसा जी ने दित्ती सी इस दमदमी टकसाल के मुख सेवादार वजों, वह सेवा अज असीं इस भजंगी करतार सिंह की झोली च पाउने आ। ते नाल ये वचन करते हैं भी सारी जिंदगी जिनी देर तू सेवा करेगा ये जथे की माया नू सिंघां दे मूँह विच गरीब का मूँह गुरु की गोलक समझ के, सिंघां दे मुख नू गुरु की गोलक समझ के वरतना है, पैसे घर नहीं तू वरत सकता। ये वचन नाल उस वेले कहे। ते नाल ये भी आख्या भी सारे सिंह इहदे तो वड्डे आ, जिन्ने इत्थे विद्यार्थी बैठे जथे दे सारे सियाणे आ, इह सारियां तो छोटा। मैं विशेष करके सारे ज्ञानी सिंघां नूं ते वड्डे सिंघां नूं बेनती करदा हां भई तुसीं इहदा साथ देना। ते जिहड़ी भिंडर कलां गुरद्वारे की सेवा है वह भाई चन्नण सिंह जी शेखा पिंड है जिन्हां दा रोडियां दे नाल वह करदे पए है। जे किसी कारण करके भाई चन्नण सिंह जी उस सेवा विच आलस विखाउणगे तो वह सेवा भी भजंगी करतार सिंह दे जिम्मे होवेगी। उवें इहदी ड्यूटी जथा फेर के प्रचार करन दी है, ये फेर के जथे नूं प्रचार करेगा। पर कदी किसी कारण करके वह भाई चन्नण सिंह सेवा च आलस करन जां होर किसी कारण करके जथे नूं टका के एक थां ते टेक के जथे ने जे विद्या लैनी होवे ते भिंडर कलां दी जिम्मेवारी भी असीं भाई करतार सिंह जी नूं दिंदे आं। ये कह के ते जिहड़ी अरदास कराई वह सिंह साहब ज्ञानी मान सिंह जी जिहड़े उस वेले जथेदार सन तख्त पटना साहब दे उहनां कोलों करवाई संतां ने। सरोपा जिहड़ा सी संत बाबा सोहण सिंह जी विधि चंद के महापुरश संत बाबा दया सिंह जी के सत्कारयोग पिता जी उन्हां तो दवाया। संतां तो बाद फिर साध संगत जी रागी बचित्र सिंह जी उन्होंने 101 रुपया एक दस्तार ते एक स्वैटर नवां वह संत ग्ञानी करतार सिंह जी नूं सरोपे वजों दिता। ये वह रागी बचित्र सिंह है जिन्होंने दो वारी संत बाबा गुरबचन सिंह जी नूं पुछिया सी चलदी सेवा विच महापुरशो, क्योंकि रागी जी उस वेले बहुत सत्कारयोग हस्ती है पंथ च। उन्हें आख्या महापुरशो तुहाडे तों बाद यह सेवा किहदे वल्ले जाएगी। संत ग्ञानी गुरबचन सिंह ने आख्या रागी जी वह अजे पढ़ता पिया, होर पुछया पर संतां ने दस्या नहीं। दूजी बार रागी बचित्र सिंह जी ने पुछया जी ये मैं बेनती की सी एक बारी भी तुहाडे तों बाद जिन्हें सेवा लैनी वह कहिंदे भी आ गया आख्या, तो इदों अगे उन्होंने पुछया पर संतां ने दस्या कुछ नहीं। वह रागी बचित्र सिंह जी क्योंकि संतां दा इशारा सी इस करके रागी बचित्र सिंह जी ने 101 रुपया एक स्वैटर ते एक दस्तार उदों संत ग्ञानी करतार सिंह जी नूं सरोपा दिता। फिर सारे वड्डे सिंघां ने सरोपा दिता आ गए जी। संत 2.5 साल साध संगत जी संत बाबा गुरबचन सिंह जी ने यह पटना साहब दस्तार देने तो बाद शरीर करके 2.5 साल पंथ की सेवा की विद्यार्थियों नूं विद्या पढ़ाउंदी, यानी यह 300 साले ते ये दस्तार की जिम्मेवारी टकसाल की देने तो बाद 2.5 साल संत ग्ञानी गुरबचन सिंह जी खालसा शरीर करके फिर भी विचरे है। तो उन्होंने सचखंड 1969 साध संगत जी उन्होंने सचखंड जाने तो बाद फिर संत ज्ञानी करतार सिंह जी खालसा जी मुखी बनते हैं दमदमी टकसाल के। वो मुखी बनते हैं, संतान ने शरीर छड़िया महते संतान ने साध संगत जी फिर उन्हों की याद में गुरद्वारा साहब बनाया। पर संत बाबा गुरबचन सिंह जी का जो अंतम संस्कार किया कीरतपुर साहब किया, क्योंकि संतान ने वचन किया मेरा जोड़ा संस्कार है वह कीरतपुर साहब किया जाए। जोड़ा दशहरा से संतान का साध संगत जी वह भिंडर कलां पिंड च मनाया गया। ਬਹੁਤ ਉੱਥੇ ਘਟਨਾਵਾਂ ਘਟੀਆਂ, ਵਾਧੇ ਘਾਟੇ ਹੋਏ, ਪਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਬਚਨ ਨੂੰ ਇੰਨ ਬਿੰਨ ਮੰਨਣ ਵਾਲੇ ਸਾਰੇ ਸਿੰਘਾਂ ਵਿੱਚੋਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਾਬਾ ਠਾਕਰ ਸਿੰਘ ਜੀ ਅਤੇ ਬਾਬਾ ਸੁਰਜੀਤ ਸਿੰਘ ਜੀ ਸੋਧੀ ਜੀ ਦੋ ਸੀ, ਜਿਨ੍ਹਾਂ ਨੇ ਕੋਈ ਕਿੰਤੂ ਨਹੀਂ ਕੀਤਾ ਬਾਬਾ ਗੁਰਬਚਨ ਸਿੰਘ ਜੀ ਦੀ ਕੀਤੀ 'ਤੇ। ਵੀ ਜੇ ਆਪਾਂ ਕਹਿੰਦੇ ਹਾਂ ਬ੍ਰਹਮ ਗਿਆਨੀ ਆ ਤਾਂ ਜੋ ਉਹਨਾਂ ਨੇ ਕਰ ਦਿੱਤਾ ਠੀਕ ਹੈ, ਅਤੇ ਫਿਰ ਉਦੋਂ ਬਾਅਦ ਉਹ 2.5 ਸਾਲ ਰਹੇ ਵੀ ਹੈ ਨਾ, ਕਿਉਂਕਿ ਕਈ ਤਰ੍ਹਾਂ ਦੀਆਂ ਉਦੋਂ ਵਿਚਾਰਾਂ ਚੱਲੀਆਂ, ਕਿਸੇ ਨੇ ਕੁਝ ਆਖਿਆ, ਕਿਸੇ ਕੱਲ੍ਹ ਪਰਸੋਂ ਕਥਾ ਚੱਲਦੀ ਪਈ ਸੀ ਇੱਥੇ ਸ਼ਾਮ ਦੀ, ਤਾਂ ਬਾਬੇ ਦਾਤੂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਆਣ ਕੇ ਵਿਰੋਧਤਾ 'ਚ ਸਾਧਸੰਗ ਦੀ ਕੁਝ ਬਚਨ ਕਹੇ। ਉਹਨਾਂ ਨੇ ਆਖਿਆ ਸਾਡੇ ਪਿਤਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਸਿੱਧੇ ਸਨ ਸੁਭਾਅ ਦੇ, ਤੁਸੀਂ ਛਲ ਕਰਕੇ ਉਹਨਾਂ ਦੇ ਕੋਲੋਂ ਇਹ ਦਸਤਾਰ ਲੈ ਲਈ, ਸਾਡਾ ਹੱਕ ਤੁਸੀਂ ਲੈ ਲਿਆ, ਗੁਰਤਾ ਗੱਦੀ ਦੇ ਮਾਲਕ ਅਸੀਂ ਹਾਂ, ਤੁਸੀਂ ਨਹੀਂ, ਕੱਲ੍ਹ ਨੂੰ ਗੋਇੰਦਵਾਲ ਖਾਲੀ ਕਰਕੇ ਜਾਓ, ਇਹ ਕਹਿ ਕੇ ਲੱਤ ਮਾਰ ਦਿੱਤੀ ਸੀ ਮਹਾਰਾਜ ਨੂੰ। ਇੱਕ ਬੰਨੇ ਅਸੀਂ ਕਹਿੰਦੇ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਵਰ ਦਾ ਸਰੂਪ ਹੈ, ਜਿਹੜਾ ਬੰਦਾ ਇਹਨੂੰ ਐਸ਼ਵਰਜ ਦਾ ਸਾਧਨ ਸਮਝਦਾ ਦੁਨਿਆਵੀ ਮਤ ਵਾਲਾ, ਉਹ ਗੁਰੂ ਅੰਗਦ ਦੇਵ ਮਹਾਰਾਜ ਦੀਨ ਦੁਨੀਆ ਦੇ ਵਾਲੀ ਜੀ ਨੂੰ ਕਹਿ ਰਿਹਾ ਸਾਡੇ ਪਿਤਾ ਜੀ ਸਿੱਧੇ ਸੁਭਾਅ ਦੇ ਸੀ, ਤੁਸੀਂ ਛਲ ਕਰਕੇ ਲੈ ਲਈਏ ਉਹਨਾਂ ਤੋਂ ਗੁਰਿਆਈ। ਜੇ ਗੁਰੂ ਵੀ ਸਾਧ ਸੰਗਤ ਜੀ ਛਲਿਆ ਜਾਂਦਾ ਤਾਂ ਇਹਦਾ ਮਤਲਬ ਫਿਰ ਬਚਿਆ ਕੌਣ ਜੀ ਸੰਸਾਰ 'ਤੇ, ਸਤਿਗੁਰੂ ਜੀ ਨੂੰ ਕੋਈ ਛਲ ਨਹੀਂ ਸਕਦਾ ਸਾਧ ਸੰਗਤ ਜੀ। ਹਾਂ ਇਹ ਵੱਖਰੀ ਗੱਲ ਹੈ ਵੀ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬਿਰਦ ਅਨੁਸਾਰ ਸਾਰੇ ਸਿੱਖਾਂ ਦਾ ਪਰਦਾ ਕੱਜਦੇ ਆ, ਸਤਿਗੁਰ ਢਾਕ ਲਈ ਆ ਮੋਹੇ ਪਾਪੀ ਪਰਦਾ, ਪਰ ਛਲ ਨਹੀਂ ਸਕਦੇ ਆਪਾਂ ਮਹਾਰਾਜ ਨੂੰ। ਇੱਕ ਘਟਨਾ ਦਸਵੇਂ ਪਾਤਸ਼ਾਹ ਜੀ ਦੀ, ਇੱਕ ਮਿੰਟ 'ਚ ਕਹਿ ਕੇ ਮੈਂ ਫਿਰ ਇੱਥੇ ਹੀ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਆ, ਬਹੁਤ ਸਾਰੀਆਂ ਸੰਗਤਾਂ ਆਉਂਦੀਆਂ, ਸੇਵਾ ਕਰਦੀਆਂ, ਦਰਸ਼ਨ ਕਰਦੀਆਂ, ਸਤ ਸੰਗਤ ਕਰਦੀਆਂ, ਕੋਈ 2 ਦਿਨ ਰਹਿੰਦਾ, ਕੋਈ 4 ਦਿਨ ਰਹਿੰਦਾ, ਕੋਈ 10 ਦਿਨ ਰਹਿੰਦਾ, ਕੋਈ ਮਹੀਨਾ ਰਹਿੰਦਾ, ਅਤੇ ਫਿਰ ਵਾਪਸ ਮੁੜ ਜਾਂਦੇ ਆ। ਇੱਕ ਨਗਰ ਤੋਂ ਸਾਧ ਸੰਗਤ ਜੀ ਇੱਕ ਜਥਾ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 2-4 ਦਿਨ ਦਰਸ਼ਨ ਕੀਤੇ, ਸੇਵਾ ਕੀਤੀ ਬਹੁਤ ਵਧੀਆ, ਅਤੇ ਜਾਣ ਦੀ ਆਗਿਆ ਮੰਗੀ। ਕਲਗੀਧਰ ਪਾਤਸ਼ਾਹ ਨੇ ਆਖਿਆ ਗੁਰਮੁਖੋ ਰੋਜ਼ ਰੋਜ਼ ਤਾਂ ਆਇਆ ਨਹੀਂ ਜਾਂਦਾ, ਅਤੇ ਤੁਸੀਂ ਦੂਰੋਂ ਆਏ, ਉਹ ਕਰੋ ਹੋਰ ਕੁਝ ਦਿਨ ਸੇਵਾ ਕਰ ਲਓ। ਕਰ ਲਈ ਜੀ ਸਤ ਬਚਨ ਮਹਾਰਾਜ। ਕੁਝ ਕੁ ਦਿਨ ਹੋਰ ਲੰਘੇ ਅਤੇ ਘਰ ਦੀ ਯਾਦ ਸਤਾਉਣ ਲੱਗੀ, ਆਪੋ ਆਪਣੇ ਕੰਮ ਚੇਤੇ ਆਉਣ ਲੱਗੇ, ਕਹਿੰਦੇ ਚੱਲੀਏ ਹੁਣ ਆਪਾਂ ਘਰਾਂ ਨੂੰ, ਮਹਾਰਾਜ ਤੋਂ ਆਗਿਆ ਲਈਏ। ਦਸਵੇਂ ਪਾਤਸ਼ਾਹ ਨੂੰ ਜਾ ਕੇ ਆਖਿਆ, ਜਿਹੜੇ ਮੁੱਖ ਸਿੱਖ ਸੀ ਜਥਾ ਲੈ ਕੇ ਆਏ, ਕਹਿੰਦੇ ਜੀ ਆਗਿਆ ਦਿੰਦੇ ਜੀ ਆਪ ਜੀ ਮਹਾਰਾਜ, ਹੁਣ ਅਸੀਂ ਘਰਾਂ ਨੂੰ ਜਾਣਾ ਸੀ। ਮਹਾਰਾਜ ਕਹਿੰਦੇ ਵੇਖੋ ਤੁਹਾਨੂੰ ਉਸ ਦਿਨ ਵੀ ਆਖਿਆ ਸੀ ਕੁਝ ਦਿਨ ਹੋਰ ਰਹਿ ਲਓ, ਹੋਰ ਕੁਝ ਦਿਨ ਰੁਕ ਗਏ ਜੀ, ਹੁਣ ਨਾ ਕਿਵੇਂ ਕਰ ਸਕਦੇ ਆ। 2-4 ਦਿਨ ਲੰਘਾ ਕੇ ਕਹਿੰਦੇ ਵੀ ਮਹਾਰਾਜ ਨੇ ਆਪਾਂ ਨੂੰ ਛੁੱਟੀ ਨਹੀਂ ਦੇਣੀ, ਅਜੇ ਲੱਗਦੀ ਤਾਂ ਘਰ ਕੰਮ ਬਹੁਤ ਹੈ, ਅਤੇ ਹੁਣ ਆਪਾਂ ਨੂੰ ਕੋਈ ਤਰਕੀਬ ਵਰਤਣੀ ਪੈਣੀ ਹੈ ਮਹਾਰਾਜ ਤੋਂ ਛੁੱਟੀ ਲੈਣ ਵਾਸਤੇ। ਕਹਿੰਦੇ ਹੁਣ ਕੀ ਕਰੀਏ। ਜਿਹੜੇ ਬਹੁਤੇ ਚਾਦਰ ਸੀ ਉਹਨਾਂ ਨੇ ਆਖਿਆ ਵੀ ਇੱਕ ਜਣੇ ਨੂੰ ਪਾਓ ਫੱਟੇ 'ਤੇ ਲੰਮਾ, ਉੱਪਰ ਪਾਈਏ ਉਹਦੇ ਚਿੱਟੀ ਚਾਦਰ, ਫੱਟਾ ਚੱਕੀਏ ਮੋਢਿਆਂ 'ਤੇ, ਅਤੇ ਚੁੱਪ ਕਰਕੇ ਨਿਕਲ ਜਾਂਦੇ ਹਾਂ। ਜੇ ਮਹਾਰਾਜ ਪੁੱਛ ਹੀ ਲੈਣਗੇ ਤਾਂ ਆਖਾਂਗੇ ਮਹਾਰਾਜ ਨਾਲ ਸੇਵਾ ਕਰਨ ਆਇਆ ਸੀ ਜੀ, ਅਤੇ ਪ੍ਰਲੋਕ ਸੁਧਾਰ ਗਿਆ ਅਤੇ ਹੁਣ ਇਹਦਾ ਸੰਸਕਾਰ ਕਰਦੇ ਹਾਂ ਜੀ ਜਾ ਕੇ ਪਿੰਡ, ਇੱਦਾਂ ਨਿਕਲ ਜਾਂਦੇ ਹਾਂ। ਇੱਦਾਂ ਹੀ ਕੀਤਾ, ਇੱਕ ਨੂੰ ਲੰਮਾ ਪਾ ਲਿਆ ਫੱਟੇ 'ਤੇ, ਉੱਪਰ ਚਾਦਰ, ਅਤੇ ਪਿੱਛੇ 4 ਜਣਿਆਂ ਚੁੱਕ ਕੇ ਪਿੱਛੇ ਪਿੱਛੇ ਸ਼ਬਦ ਪੜ੍ਹਦੇ ਜਾਂਦੇ, ਉਹ ਸੇਵਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਜਦੋਂ ਲੈ ਕੇ ਲੰਘਣ ਲੱਗੇ ਤਾਂ ਮਹਾਰਾਜ ਨੇ ਭਾਈ ਆਲਮ ਸਿੰਘ ਨੂੰ ਆਖਿਆ, ਜਾ ਆਲਮ ਸਾਹਿਬ ਭੱਜ ਕੇ ਉਹ ਕੀ ਭਾਣਾ ਵਾਪਰ ਗਿਆ, ਉਹਨਾਂ ਨੂੰ ਇੱਧਰ ਲੈ ਕੇ ਆ। ਭਾਈ ਆਲਮ ਸਿੰਘ ਨੇ ਆਖਿਆ ਗੁਰਮੁਖੋ ਮਹਾਰਾਜ ਸਾਹਿਬ ਜੀ ਬੁਲਾਉਂਦੇ ਆਪ ਜੀ ਨੂੰ, ਆ ਗਏ ਜੀ, ਫੱਟਾ ਰੱਖ ਦਿੱਤਾ ਉੱਥੇ, ਅਤੇ ਜਿਹੜੇ ਮੁਖੀ ਸੀ ਆਏ ਭੱਜੇ ਮੱਥਾ ਟੇਕਿਆ। ਮਹਾਰਾਜ ਨੇ ਆਖਿਆ ਕੀ ਗੱਲ ਹੋ ਗਈ ਬਾਈ, ਇਹ ਕੀ ਭਾਣਾ ਵਾਪਰ ਗਿਆ। ਕਹਿੰਦੇ ਮਹਾਰਾਜ ਜੀ ਸਾਡੇ ਨਾਲ ਹੀ ਆਇਆ ਸੀ ਗੁਰਮੁਖ ਸੇਵਾ ਕਰਨ, ਤਾਂ ਇਹ ਚੜ੍ਹਾਈ ਕਰ ਗਿਆ ਜੀ, ਅਤੇ ਬਸ ਚੱਲੇ ਸਾਨੂੰ ਲੈ ਕੇ, ਹੁਣ ਜਾਂਦੇ ਹਾਂ ਪਿੰਡ, ਉਹਦਾ ਸੰਸਕਾਰ ਕਰਦੇ ਹਾਂ। ਕਲਗੀਧਰ ਪਾਤਸ਼ਾਹ ਨੇ ਆਖਿਆ ਦੇਖੋ ਜਿਹੜਾ ਸੇਵਾ ਕਰਦਾ ਚੜ੍ਹਾਈ ਕਰ ਗਿਆ ਉਹਦਾ ਸੰਸਕਾਰ ਅਸੀਂ ਕਰਾਂਗੇ। ਭਾਈ ਆਲਮ ਸਾਹਿਬ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕਰੋ, ਇੱਥੇ ਹੀ ਆਪਾਂ ਸੰਸਕਾਰ ਹੱਥੀਂ ਕਰਦੇ ਹਾਂ। ਉਹਦਾ ਜਿਹੜਾ ਚਾਦਰ ਦੇ ਥੱਲੇ ਪਿਆ ਸੀ ਚੁੱਪ ਕਰਕੇ ਉੱਠ ਪਿਆ, ਆਣ ਕੇ ਮਾਫ਼ੀ ਮੰਗੀ। ਕਹਿੰਦਾ ਮਹਾਰਾਜ ਇਹਨਾਂ ਦਾ ਜਾਣਾ ਕੁਝ ਨਹੀਂ, ਮੈਨੂੰ ਤਾਂ ਜੀਂਦੇ ਨੂੰ ਸਾੜ ਦੇਣਗੇ, ਮੈਨੂੰ ਮਾਫ਼ ਕਰ ਦੇ। ਗੁਰੂ ਸਾਹਿਬ ਕਹਿੰਦੇ ਉਹ ਆਹ ਕੀ ਕੀਤਾ ਜੇ, ਇਹ ਫਰੇਬ ਕਾਹਦੇ ਵਾਸਤੇ ਕੀਤਾ। ਬੜੇ ਸ਼ਰਮਿੰਦੇ ਹੋਏ, ਪਰ ਚਲਾਕ ਹੁੰਦੇ ਨਾ, ਜਿਹੜਾ ਜ਼ਿਆਦਾ ਚਾਦਰ ਸੀ ਕਹਿਣ ਲੱਗਾ ਮਹਾਰਾਜ ਠੀਕ ਹੈ ਜੀ, ਅਸੀਂ ਤਾਂ ਸੇਖਾਂ ਭੁੱਲ ਕਰ ਸਕਦੇ ਹਾਂ, ਮਹਾਰਾਜ ਤੁਸੀਂ ਜਾਣ ਨਹੀਂ ਸੀ ਦੇ ਰਹੇ, ਪਿੰਡ ਆ ਗਿਆ ਲੈਣੀ ਸੀ, ਅਤੇ ਚਲੋ ਅਸੀਂ ਇੱਦਾਂ ਕੀਤਾ, ਪਰ ਅਸੀਂ ਤਾਂ ਸੁਣਿਆ ਸੀ ਵੀ ਸਿੱਖ ਦੇ ਪਰਦੇ ਕੱਜਦੇ ਗੁਰੂ ਸਾਹਿਬ, ਅਤੇ ਮਹਾਰਾਜ ਸਾਡਾ ਪਰਦਾ ਰੱਖ ਲੈਂਦੇ ਜਾ ਲੈਣ ਦਿੰਦੇ। ਕਲਗੀਧਰ ਪਾਤਸ਼ਾਹ ਨੇ ਆਖਿਆ ਬਿਲਕੁਲ ਪਰਦੇ ਕੱਜਦੇ ਅਸੀਂ, ਤੁਹਾਡਾ ਵੀ ਰੱਖ ਲੈਂਦੇ, ਪਰ ਜੇ ਅੱਜ ਤੁਹਾਡਾ ਪਰਦਾ ਕੱਜਦੇ ਤੁਸੀਂ ਪੱਕਾ ਮੁੜ ਕੇ ਸੋਚਣਾ ਸੀ ਵੀ ਗੁਰੂ ਸਾਹਿਬ ਨੂੰ ਛਲਿਆ ਜਾ ਸਕਦਾ, ਗੁਰੂ ਨੂੰ ਕੋਈ ਪਤਾ ਨਹੀਂ ਲੱਗਦਾ, ਤੁਸੀਂ ਰੁੜ ਜਾਂਦੇ, ਤੁਹਾਡਾ ਜੀਵਨ ਖਤਮ ਹੋ ਜਾਂਦਾ, ਤੁਹਾਨੂੰ ਬਚਾਉਣ ਲਈ ਅੱਜ ਤੁਹਾਡਾ ਪਰਦਾ ਚੱਕਿਆ, ਕਿਉਂਕਿ ਤੁਹਾਡੇ ਮਨ ਦੀ ਸ਼ਰਧਾ ਨਾ ਖਤਮ ਹੋ ਜਾਵੇ। ਗੁਰੂ ਸਾਹਿਬ ਨੂੰ ਸਾਧ ਸੰਗਤ ਜੀ ਕੋਈ ਛਲ ਥੋੜ੍ਹਾ ਸਕਦਾ, ਪਰ ਫਿਰ ਵੀ ਬਾਬੇ ਦਾਤੂ ਨੇ ਆਖਿਆ ਵੇਖੋ ਜੀ ਸਾਡੇ ਪਿਤਾ ਕੋਲੋਂ ਤੁਸੀਂ ਛਲ ਨਾਲ ਲੈ ਲਈਏ ਗੱਦੀ, ਗੋਇੰਦਵਾਲ ਖਾਲੀ ਕਰੋ। ਚਲੋ ਗੁਰੂ ਸਾਹਿਬ ਸੀ, ਖਾਲੀ ਕਰ ਗਏ, ਸੰਤ ਸਾਹਿਬ ਚੱਲ ਗਏ, ਵਾਪਸ ਵੀ ਆ ਗਏ। ਕੁਝ ਲੋਕਾਂ ਨੇ ਇਤਰਾਜ਼ ਕੀਤਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਛਲ ਨਾਲ ਲੈ ਲਈ ਜੀ, 13 ਸਾਲ ਛਲ ਚੱਲ ਗਿਆ ਜੀ, ਜੇ ਛਲ ਨਾ ਹੀ ਮਿਲਣੀ ਹੁੰਦੀ ਟਕਸਾਲ ਦੀ ਜ਼ਿੰਮੇਵਾਰੀ, ਤਾਂ ਜਿਹਨੂੰ ਬਹੁਤੀ ਪਰੇਸ਼ਾਨੀ ਸੀ ਛਲ ਕਰ ਲੈਂਦਾ 13 ਸਾਲ, ਆਪ ਅੱਗੇ ਆਣ ਕੇ ਸੇਵਾ ਕਰ ਲੈਂਦਾ। ਜਿਹਨਾਂ ਨੂੰ 5 ਰੁਪਈਏ ਆਧਾਰੇ ਨਹੀਂ ਮਿਲ ਰਹੇ ਆਪਣੇ ਘਰ 'ਚੋਂ ਮੰਗਿਆ, ਉਹਨਾਂ ਨੂੰ 8,000 ਰੁਪਈਏ ਦੀ ਸੇਵਾ ਲਾਉਣੀ, ਛਲ ਨਹੀਂ ਹੈਗਾ ਗੁਰਮੁਖੋ। ਅਤੇ ਜੇ ਬ੍ਰਹਮ ਗਿਆਨੀ ਹੈ ਤਾਂ ਛਲਿਆ ਨਹੀਂ ਜੇ ਜਾ ਸਕਦਾ, जे आप कहने ब्रह्म ज्ञानी आप परमेश्वर, परमेश्वर चा भेद है ब्रह्म ज्ञानी, छलिया किवें जाएगा? तो छलन तो बाद फिर जे जे छलना लै लई है तो फिर ढाई साल संत ज्ञानी गुरबचन सिंह जी ने कहना चाहिए सी उन्होंने कि महापुरखो भी तुम छले गए, इन्होंने तो चलाकी ना लै ली है। छल नहीं सकता सत्संग जी कोई, सिर्फ ये है कि अपना अंदर नहीं धीरज धारदा, इस करके आख्या जी छालना। छालना किवें लै लीजिए? ये पता सी भी ये सेवा करेगा कौन, मत्था सरकार ना लाना पैंदा मुखी नू, खेड नहीं हैगी कोई सत्संग जी, सरकार हाथ धो के पिछे पैंदी है मुखी दे। फिर तुसी उन्हां दा प्रचार वेखो। मैं कल बेनती की सी गुरमुखो, संत ज्ञानी करतार सिंह जी का समा वो है जदों निरंकारियां दा जिहड़ा कूड़ प्रचार अरूज ते पहुँच गया सी, पिंड पिंड सत्संग घर उन्हां दे पिंड पिंड खोलदे, सारे पासे बोलबाला निरंकारियां दा, हर वड्डे टाउन दे विच उन्हां दा इक वड्डा सत्संग घर जिथे ऐतवार सत्संग जी मुड़ के लागले पिंडां वालियां ने कट्ठे होना, और महाराज सच्चे पातशाह जी की सीधी सीधी बेअदबी ते सीधा सीधा सत्संग जी विरोध वो करदे सी अपने, जदों वो कट्ठे हुंदे सी प्रचार उन्हूं सत्संग कहिंदे सी, ऐतक सत्संग ही सी पर उत्थे महाराज साहब जी दे उल्ट बोलिया जांदा सी, जिवें उन्हें गुरबचने ने आण के आख्या सी भी जे महाराज ने पंज प्यारे साजे तो मैं सत्त सितारे साज दूंगा, फर्क की मेरे जी ते गुरु साहब गुरु गोबिंद सिंह साहब जी विच, ये उन्हों का काम से। वो कहिंदे सी ना पंजां प्यारां दी लोड़ है, ना तुहानूं गुरु ग्रंथ साहिब जी नूं मत्था टेकन दी लोड़ है, आओ तुहानूं असीं देहधारी गुरु जिहड़ा पूरा गुरु है उहदी शरण च दिल्ली लै के जाने, तुहानूं नाम दवावांगे। उस वेले पूरे जोर ते क्योंकि पिछे सरकार सी, इधरों मुखी बन गए संत बाबा करतार सिंह जी खालसा, उधरों सत्संग जी गुरु तेग बहादुर महाराज सच्चे पातशाह जी का आ गया 300 साल, वो शहीदी पुरब। हुण संत बाबा करतार सिंह जी ने आख्या भी इस शहीदी पुरब नूं आपां प्रचार दे सबब वजों लै लैणा। सबब तो मैं शब्द वरत्या क्योंकि 75 विच इंदिरा गांधी ने एमरजेंसी ला दी, चार बंदे इकट्ठे नहीं हो सकते, 75 च 300 साल शताब्दी आ गई है, तो महापुरशां ने आख्या आपां कढ़ने नगर कीर्तन जिहदे च हजारां की गिणती च लोग इकट्ठे होणगे। कुछ सिखां ने आख्या भी महापुरशो एमरजेंसी है, चार बंदे इकट्ठे नहीं हो सकते। संत बाबा करतार सिंह ने आख्या नवें पातशाह जी की हजूरी च नगर कीर्तन जाणगे, किसी की ताकत नहीं रोक के विखा देवे। 37 नगर कीर्तन सत्संग जी उन्होंने कढ़े, 37 नगर कीर्तन, तो हर पिंड च खलो के 5-7 मिनट वो प्रचार करते, तो शुरू इतों करते, मेरा सिर जाए तो जाए, मेरा सिखी सिदक ना जाए। इन्ना गुरमत का प्रचार किया, लोगों को मोड़ के लिया, आख्या वो गुरमुखो साहबजादियों की शहीदी तुहानू भुल गई कि गुरु साहब जी दीआं कुरबानियां, तुहानू किवें ये जरूरत पासी भी गुरु ग्रंथ साहब जी की जगह तुसीं किसे देहधारी नूं जाके मत्था टेक सकते हैं, तुहानू किवें महाराज सच्चे पातशाह जी दे पार पुकार चेते भुल गया। बड़ा जबरदस्त प्रचार सत्संग जी उन्होंने किया। फिर नगर कीर्तन से गुरदासपुर तो उत्थे डीसी आ निरंजन सिंह, तो निरंकारी आप उन्होंने जो पता लगा भी नगर कीर्तन की तैयारी साढ़े जिले च आ गई, उन्हें एक दिन पहला सुनेहा भेजा, अपने दो अफसर भेजे, आख्या जाके संत करतार सिंह आखो भई साढ़े दो कैबिनेट मंत्री, दो वजीर लंघने हैं, इस करके तुहाडा नगर कीर्तन जी डी रोड से नहीं चढ़ना मुख सड़क पर। उन्होंने अफसर ने आण के आख्या जी डीसी साहब का हुक्म है, तो तुम अपना नगर कीर्तन मेन रोड पर नहीं चढ़ना। संत बाबा करतार सिंह ने आख्या डीसी को आख दो गुरु तेग बहादुर महाराज सच्चे पातशाह जी सवारी आँदी जे तेरे वजीरों दिसे, तो तेरे वजीर जोड़ा ला के सड़क तो पिछे हाथ जोड़ के खड़े दिसने चाहिए सानू, नगर कीर्तन का मुख रोड पर जाएगा, यह सवारी नवें पातशाह दी वजीरां करके नहीं रुकनी, वजीर रुकणगे गुरु ग्रंथ साहिब महाराज सच्चे पातशाह जी सवारी देख के। इउं सत्संग जी संत बाबा करतार सिंह जी खालसा जी ने उदों फिर रूढ़ी जांदी सिक्खी नूं ठल पाई, एक बार मोड़ लिया, इन्ना धड़ल्ले नाल प्रचार किया। बाकी प्रचार का उन्होंने तो सत्संग जी अपना, क्योंकि बख्शिश है ना ब्रह्म ज्ञानियों के पिछे, तो वह 13 साल की घालना भी है। फिर नगर कीर्तन आ गया दिल्ली 7 दसंबर 1975, दिल्ली रामलीला ग्राउंड च इकट्ठ से बहुत वड्डा इकट्ठ, कहिंदे लखां की गिणती सी इकट्ठ की, तो स्टेज भरी पई है, संत ज्ञानी करतार सिंह जी खालसा महाराज की ताबिया बैठे है। उन्हें चिर नूं इंदिरा गांधी आ गई जी, उन्होंने सिखां दी सदी, उस वेले जिहड़ा राष्ट्रपति बनिया वह मुख्यमंत्री सी पंजाब दा, उन्हें बड़ी चापलूसी की जी उठ के भी प्रधानमंत्री आ रही है जी, तो आप सारे जी आया कहना कुछ उठ के गए, जदों दीवान में आई तो सारा पंडाल समेज स्टेज पर उठ के खड़ गया। तुसी बहुत बार ये बचन सुनिया पर क्योंकि अज उन्हां दा जीवन चल रहा, सारे जने उठ के खड़ गए, सिर्फ संत बाबा करतार सिंह जी खालसा कल्ले बैठे रहे। वो आई मत्था टेकया, संत बाबा करतार सिंह जी नूं 6 मिनट टाइम दिता सी, वह भी 6 मिनट कट के कहिंदे पहला प्रधानमंत्री बोलूगी उदों बाद संतां नूं टाइम दिता जाऊगा, संत बैठे रहे चुप करके। ਉਹ ਬੋਲੀ। ਉਹਨੇ ਆਖਿਆ ਵੀ ਦੇਖੋ ਮੈਂ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ, ਜਿਹੜਾ ਤਖਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਲਈ ਹੁਕਮਨਾਮਾ ਜਾਰੀ ਕਰਦਾ ਸੀ, ਅੱਜ ਉਹ ਤਖਤ ਮੱਥਾ ਟੇਕਣ ਆਇਆ ਇੱਥੇ। ਜਿਸ ਤਖਤ ਤੋਂ ਸਿੱਖਾਂ ਦੇ ਸਿਰ ਲਾਉਣ ਦਾ ਦੇ ਹੁਕਮਨਾਮੇ ਜਾਰੀ ਹੁੰਦੇ ਸੀ, ਅੱਜ ਉਹ ਤਖਤ ਇੱਥੇ ਮੱਥਾ ਟੇਕਣ ਆਇਆ, ਅਤੇ ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਭਈ ਇਹ ਸਮਾਂ ਆਇਆ। ਚਲੋ ਹੋਰ ਵੀ ਉਹ ਬੋਲੀ ਜੋ ਬੋਲਣਾ ਸੀ, ਬੋਲਣ ਤੋਂ ਬਾਅਦ ਉਹ ਬੈਠ ਗਈ। ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਸਮਾਂ ਆ ਗਿਆ ਅਤੇ ਸੰਤਾਂ ਨੂੰ ਟਾਈਮ ਸੰਤਾਂ ਨੇ ਮੁੜ ਕੇ ਸਮਾਂ ਲਾਇਆ 27 ਮਿੰਟ। ਪਹਿਲਾਂ 6 ਮਿੰਟ ਸਮਾਂ ਸੀ, ਜੇ ਉਹ ਲੇਟ ਆਉਂਦੀ ਤਾਂ ਸੰਤਾਂ ਨੇ ਪਹਿਲਾਂ ਬੋਲਣਾ ਸੀ, ਪਰ ਉਹ ਐਨ ਮੌਕੇ 'ਤੇ ਆ ਗਈ ਅਤੇ ਟਾਈਮ ਬਦਲ ਦਿੱਤਾ ਜੋ ਪਰਮਾਤਮਾ ਨੂੰ ਭਾਉਂਦਾ ਸੀ। ਤਾਂ ਉਹਦੇ ਬਾਅਦ ਫਿਰ ਸੰਤਾਂ ਨੇ ਮਾਈਕ ਫੜਿਆ ਅਤੇ ਇੱਥੋਂ ਹੀ ਉਹਨਾਂ ਨੇ ਸ਼ੁਰੂ ਕੀਤਾ, ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ। ਇਹ ਧਾਰਨਾ ਪੜ੍ਹ ਕੇ ਸੰਤਾਂ ਨੇ ਫਿਰ ਫਤਿਹ ਬੁਲਾ ਕੇ ਤਾਂ ਆਪਣਾ ਪ੍ਰਚਾਰ ਸ਼ੁਰੂ ਕੀਤਾ। ਵੀ ਪ੍ਰਧਾਨ ਮੰਤਰੀ ਆਈ, ਸਾਰਿਆਂ ਨੇ ਬਹੁਤ ਸਤਿਕਾਰ ਕੀਤਾ, ਪਰ ਇੱਕ ਗੱਲ ਦੇ ਨਾਲ ਮੈਂ ਸਹਿਮਤ ਨਹੀਂ, ਬੀਬੀ ਜੀ ਦੇ ਆਉਣ ਕਰਕੇ ਜਿਹੜੇ ਸਾਰੇ ਉੱਠ ਕੇ ਸਤਿਕਾਰ ਨਾਲ ਖੜ੍ਹੇ ਹੋ ਗਏ, ਇਹ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਤੁਸੀਂ, ਇਸ ਕਰਕੇ ਸਾਰੇ ਸਿੱਖਾਂ ਨੂੰ ਹੱਥ ਜੋੜ ਕੇ ਮਾਫ਼ੀ ਮੰਗਣੀ ਪਵੇਗੀ। ਕਿਸੇ ਵੀ ਵੱਡੇ ਤੋਂ ਵੱਡੇ ਲੀਡਰ ਜਾਂ ਕਿਸੇ ਵੱਡੇ ਤੋਂ ਵੱਡੇ ਸੰਤ ਦੇ ਆਉਣ 'ਤੇ ਵੀ ਸੰਗਤ ਉੱਠ ਕੇ ਉਹਦਾ ਸਤਿਕਾਰ ਨਹੀਂ ਕਰ ਸਕਦੀ, ਮਹਾਰਾਜ ਦੀ ਬੇਅਦਬੀ ਹੈ। ਇਹ ਸਿਰਫ ਕਿਹਾ ਨਹੀਂ ਸੰਤ ਬਾਬਾ ਕਰਤਾਰ ਸਿੰਘ ਜੀ, ਅੱਜ ਤਾਂ ਥਾਵਾਂ ਥਾਵਾਂ 'ਤੇ ਬੇਅਦਬੀ ਹੁੰਦੀ ਫਿਰਦੀ, ਤਾਂ ਸਾਧ ਸੰਗਤ ਜੀ ਕੋਈ ਬਹਾਨਾ ਕੋਈ ਬਹਾਨਾ, ਚਲੋ ਜੋ ਵੀ ਹੈ ਮਹਾਰਾਜ ਕਿਰਪਾ ਕਰਕੇ ਆਪਾਂ ਨੂੰ ਬਚਾਉਣ। ਬੇਅਦਬੀ ਵੇਖੀ ਨਹੀਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ, ਵੇਖ ਕੇ ਅੱਖਾਂ ਨਹੀਂ ਮੀਟੀਆਂ। ਮੈਨੂੰ ਬਚਨ ਚੇਤੇ ਆ ਗਿਆ, ਮੈਂ ਫਿਰ ਵਾਪਸ ਉੱਥੇ ਆਉਣਾ। ਇਹ ਸਲਾਲੇ ਸਾਹਿਬ ਸੰਗਤ ਜੀ ਨਗਰ ਕੀਰਤਨ ਤੋਂ ਬਾਅਦ ਨੰਗਲ ਸਲਾਲਾ ਇੱਟਾਂ ਬੱਧੀ ਮਾਨਕ ਰਾਏ ਭੋਗਪੁਰ ਕਠਾਰ ਆਦਮਪੁਰਾ ਇਸ ਇਲਾਕੇ 'ਚ ਅੱਜ ਵੀ ਜਾ ਕੇ ਸੰਤ ਬਾਬਾ ਕਰਤਾਰ ਸਿੰਘ ਦਾ ਨਾਂ ਲੈ ਦਈਏ ਅਤੇ ਉਹ ਅੱਜ ਵੀ ਉਹ ਲੋਕ ਕਹਿੰਦੇ ਜਿਹੜੀ ਰਾਤੇ ਬਾਬਾ ਕਰਤਾਰ ਸਿੰਘ ਜੰਮਿਆ ਉਹ ਹੀ ਜੰਮਿਆ। ਬਸ ਇੰਨਾ ਸਤਿਕਾਰ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਕਰਦਾ ਉਹ ਇਲਾਕਾ। ਉੱਥੇ ਸਮਾਪਤੀ ਨਗਰ ਕੀਰਤਨ ਦੀ ਹੋਈ ਤਾਂ ਜਿਹੜਾ ਪ੍ਰਬੰਧ ਕੀਤਾ ਜਿੱਥੇ ਬਾਅਦ 'ਚ ਪ੍ਰਚਾਰ ਕਰਨਾ ਉਹ ਕੀਤਾ ਸੀ ਸਰਦਾਰ ਰਤਨ ਸਿੰਘ ਜੀ, ਖਾਲਸਾ ਕਾਲਜ ਦੇ ਪ੍ਰਿੰਸੀਪਲ ਚੇਅਰਮੈਨ ਸੀ ਉਹ, ਅਤੇ ਸਟੇਜ ਦੇ ਵੀ ਪ੍ਰਬੰਧਕ ਉਹ ਸੀ। ਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਿਸੇ ਦੇ ਘਰੇ 5 ਇਸ਼ਨਾਨਾਂ ਕਰਨ ਗਏ ਹੈ, ਇੱਧਰ ਕੀਰਤਨ ਚੱਲ ਰਿਹਾ ਸਟੇਜ 'ਤੇ, ਸੰਗਤ ਬੈਠੀ ਹੈ ਕਿ ਸੰਤਾਂ ਨੇ ਹੁਣੇ ਆਉਣਾ 5-7 ਮਿੰਟਾਂ ਨੂੰ। ਉਹਨਾਂ ਨੇ ਕੀ ਕੀਤਾ, ਸਰਦਾਰ ਰਤਨ ਸਿੰਘ ਨੇ ਜਿਹੜਾ ਬੈਂਡ ਵਾਜਾ ਨਗਰ ਕੀਰਤਨ ਦੇ ਅੱਗੇ ਸੀ ਨਾ ਵੱਜ ਰਿਹਾ, ਜਲੰਧਰ ਤੋਂ ਆਇਆ ਸੀ ਅਤੇ ਉਹ ਬੈਂਡ ਵਾਲੇ ਖੜ੍ਹੇ ਸੀ, ਅਤੇ ਉਹਨਾਂ ਨੇ ਆਖਿਆ ਚੇਅਰਮੈਨ ਸਾਹਿਬ ਨੇ ਵੀ ਤੁਸੀਂ ਇੱਦਾਂ ਕਰਨਾ ਗੁਰਮੁਖੋ, ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਪੰਡਾਲ 'ਚ ਆਉਣ ਤਾਂ ਤੁਸੀਂ ਅੱਧੇ ਇੱਧਰ ਖੜ੍ਹ ਜਾਓ, ਅੱਧੇ ਇੱਧਰ ਪੰਡਾਲ ਦੇ ਗੇਟ 'ਤੇ ਤੁਸੀਂ ਬੈਂਡ ਵਜਾਉਣਾ ਉਹਨਾਂ ਦੇ ਸਤਿਕਾਰ ਵਿੱਚ। ਜਦੋਂ ਸੰਤ ਬਾਬਾ ਕਰਤਾਰ ਸਿੰਘ ਆਏ ਕਿਸੇ ਦੇ ਘਰੋਂ 5 ਇਸ਼ਨਾਨਾਂ ਕਰਕੇ, ਉਹਨਾਂ ਬੈਂਡ ਵਜਾਉਣਾ ਸ਼ੁਰੂ ਕਰਤਾ, ਸੰਤਾਂ ਨੇ ਛੇਤੀ ਰੋਕਿਆ, ਉਹ ਬਸ ਕਰੋ ਬਸ ਕਰੋ ਬਸ ਕਰੋ। ਸੰਤਾਂ ਨੇ ਕਿਹਾ ਤੁਹਾਨੂੰ ਕਿਹਨੇ ਕਿਹਾ, ਉਹ ਕਹਿੰਦੇ ਜੀ ਚੇਅਰਮੈਨ ਸਾਹਿਬ ਨੇ। ਸੰਤ ਕਾਹਲੀ ਕਾਹਲੀ ਆਏ, ਮਹਾਰਾਜ ਨੂੰ ਮੱਥਾ ਟੇਕਿਆ, ਸਟੇਜ 'ਤੇ ਚੜ੍ਹ ਕੇ ਜਾ ਕੇ ਮਾਈਕ ਫੜ ਲਿਆ ਉਹਨਾਂ ਦੇ ਕੋਲੋਂ। ਉਹ ਬੋਲ ਰਹੇ ਸੀ ਵੀ ਸੰਤ ਆ ਗਏ ਆ ਜੀ, ਆਪਾਂ ਹੁਣ ਇਹਨਾਂ ਤੋਂ ਸੁਣਨਾ। ਮਾਈਕ ਫੜ ਲਿਆ, ਕਹਿੰਦੇ ਜੀ ਇਹ ਕਿਹਨੇ ਕਿਹਾ ਸੀ ਜੀ ਭਾਈ ਜਦੋਂ ਮੈਂ ਪੰਡਾਲ 'ਚ ਆਵਾਂ ਤਾਂ ਬੈਂਡ ਵਾਜਾ ਵੱਜਣਾ ਚਾਹੀਦਾ। ਉਹਨਾਂ ਨੇ ਆਖਿਆ ਜੀ ਕਿਹਾ ਤਾਂ ਮੈਂ ਹੀ ਸੀ। ਉਹਨਾਂ ਕਿਹਾ ਚੇਅਰਮੈਨ ਸਾਹਿਬ ਤੁਸੀਂ ਬਹੁਤ ਸਤਿਕਾਰਯੋਗ ਜੇ, ਗੁਰਮੁਖ ਜੇ, ਗੁਰਸਿੱਖ ਜੇ, ਅਤੇ ਹੁਣ 100 ਰੁਪਈਆ ਆਪਣੀ ਜੇਬ 'ਚੋਂ ਕੱਢੋ ਅਤੇ 100 ਕੱਢਦਾ ਮੈਂ, ਪਹਿਲਾਂ ਉੱਤਰ ਕੇ ਮਹਾਰਾਜ ਤੋਂ ਮਾਫ਼ੀ ਮੰਗਾਂਗੇ ਦੋਵੇਂ ਜਾਣੇ, ਅਤੇ ਫਿਰ ਮੈਂ ਉੱਪਰ ਆਣ ਕੇ ਗੱਲ ਕਰਾਂਗਾ। ਨਾਲ ਲਿਆ ਚੇਅਰਮੈਨ ਸਾਹਿਬ ਨੂੰ ਅਤੇ ਥੱਲੇ ਜਾ ਕੇ 200 ਰੁਪਈਆ ਮਹਾਰਾਜ ਚਰਨਾਂ 'ਚ ਰੱਖ ਕੇ, ਸੰਤਾਂ ਨੇ ਆਖਿਆ ਮਹਾਰਾਜ ਮਾਫ਼ ਕਰ ਦਿਓ, ਅਵੱਗਿਆ ਹੋ ਗਈ, ਜਿਹੜਾ ਬੈਂਡ ਆਪ ਜੀ ਦੇ ਸਤਿਕਾਰ 'ਚ ਵੱਜਿਆ ਉਹ ਕਿਸੇ ਬੰਦੇ ਦੇ ਸਤਿਕਾਰ 'ਚ ਕਿਉਂ ਵੱਜੇ, ਇਹ ਅਦਬ ਸਤਿਕਾਰ ਹੋ ਰਿਹਾ। ਕਹਿੰਦੇ ਵੀ ਇੰਦਰਾ ਗਾਂਧੀ ਦੇ ਹਾਂ ਤੁਸੀਂ ਉੱਠੋ, ਸ਼ਰਮ ਆਉਣੀ ਚਾਹੀਦੀ ਸੀ ਤੁਹਾਨੂੰ। ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਲੁਧਿਆਣੇ ਉਹਦਾ ਉਦਘਾਟਨ ਸੀ ਅਤੇ ਸੰਤਾਂ ਨੂੰ ਸੱਦ ਲਿਆ, ਅਤੇ ਮਹਾਂਪੁਰਸ਼ ਮਿੰਨੀ ਬੱਸ ਤੋਂ ਉੱਤਰ ਕੇ ਗਏ ਮਹਾਰਾਜ ਦੀ ਹਜ਼ੂਰੀ 'ਚੋਂ, 8-10 ਜਣੇ ਫੁੱਲਾਂ ਦੇ ਹਾਰ ਲੈ ਕੇ ਆ ਗਏ, ਸਿਹਰੇ ਲੈ ਕੇ ਸੰਤਾਂ ਨੂੰ ਪਾਉਣ ਲੱਗੇ। ਸੰਤ ਕਹਿੰਦੇ ਰੁਕੋ ਰੁਕੋ ਗੱਲ ਸੁਣੋ ਮੇਰੀ, ਤੁਹਾਨੂੰ ਕਿਹਨੇ ਕਿਹਾ ਸੀ ਬਾਹਰ ਆਉਣ ਲਈ? ਕਹਿੰਦੇ ਨਹੀਂ ਜੀ, ਕੋਈ ਸਾਡੀ ਡਿਊਟੀ ਲਾਈ ਆ ਜਿਹੜੇ ਪ੍ਰਬੰਧਕ ਹੈ ਵੀ ਜਦੋਂ ਸੰਤ ਆਉਣਗੇ ਉਹਨਾਂ ਨੂੰ ਸਿਹਰੇ ਪਾ ਕੇ ਅਤੇ ਨਾਲ ਲੈ ਕੇ ਆਉਣਾ। ਸੰਤ ਕਹਿੰਦੇ ਲੈ ਜਾਓ ਫੁੱਲਾਂ ਦੇ ਸਿਹਰੇ ਉੱਥੇ, ਤਾਂ ਜਾ ਕੇ ਮਾਰੋ ਮੱਥਾ ਟੇਕ ਕੇ ਆਪਣੀ ਥਾਂ 'ਤੇ ਬੈਠੋ, ਅਸੀਂ ਆਉਂਦੇ ਹਾਂ। ਉਹਨਾਂ ਨੂੰ ਪਹਿਲਾਂ ਭੇਜਤਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ, ਇਕੱਲਿਆਂ ਨੇ ਜਾ ਕੇ ਮੁੜ ਕੇ ਮੱਥਾ ਟੇਕਿਆ, ਫਿਰ ਮਾਇਕ ਫੜ ਕੇ ਉਹਨਾਂ ਨੇ ਉਹ ਆਖਿਆ ਵੀ ਗੁਰਮੁਖੋ ਕਿੱਡਾ ਵੱਡਾ ਵੀ ਸਤਿਕਾਰਯੋਗ ਸੰਤ ਮਹਾਂਪੁਰਸ਼ ਮਹਾਰਾਜ ਦੀ ਹਜ਼ੂਰੀ 'ਚ ਆ ਜੇ ਮਹਾਰਾਜ ਦੀ ਹਜ਼ੂਰੀ 'ਚੋਂ ਉੱਠ ਕੇ ਉਹਨੂੰ ਜੀ ਐਂ ਕਹਿਣ ਜਾਂਦੇ ਜੇ ਗੁਰੂ ਸਾਹਿਬ ਦੀ ਬੇਅਦਬੀ ਆ ਇਹ, ਮਹਾਰਾਜ ਦਾ ਸਤਿਕਾਰ ਰਾਖਵਾਂ ਰੱਖੋ। ਇਹ ਲੁਧਿਆਣੇ ਦੀ ਘਟਨਾ ਜਦੋਂ ਹਸਪਤਾਲ ਗੁਰੂ ਤੇਗ ਬਹਾਦਰ ਹਸਪਤਾਲ ਦਾ ਨੀਂਹ ਪੱਥਰ ਉਹਨਾਂ ਤੋਂ ਰਖਾਇਆ ਸੰਤਾਂ ਤੋਂ, ਅਤੇ ਸੰਤਾਂ ਨੇ ਆਖਿਆ ਵੀ ਤੁਸੀਂ ਉੱਠ ਕੇ ਖੜ੍ਹ ਗਏ, ਇਹ ਬੀਬੀ ਜੀ ਆਏ ਆ। ਉਹਨਾਂ ਨੇ ਕਿਹਾ ਵੀ ਇਹ ਇਸ ਗੱਲ 'ਤੇ ਗਾਂਹ ਤੋਂ ਸਾਰੀ ਸੰਗਤ ਸੁਚੇਤ ਹੋ ਜਾਏ। ਦੂਜਾ ਉਹਨਾਂ ਨੇ ਕਿਹਾ ਬੀਬੀ ਜੀ ਨੇ ਇੱਕ ਗੱਲ ਆਖੀ ਹੈ, ਮੈਂ ਗਰੀਬੀ ਖਤਮ ਕਰਨਾ ਚਾਹੁੰਦੀ ਹਾਂ, ਸਿੱਖ ਮੇਰਾ ਸਹਿਯੋਗ ਦੇਣ, ਬਈ ਮੈਂ ਇਹਨਾਂ 'ਤੇ ਬਹੁਤ ਖੁਸ਼ ਹਾਂ। ਮਹਾਂਪੁਰਸ਼ਾਂ ਨੇ ਆਖਿਆ ਗਰੀਬੀ ਦੂਰ ਕਰਨ ਦੇ, ਬੀਬੀ ਜੀ ਬੀਬੀ ਬੈਠੀ ਹੈ, ਫੋਟੋ ਦੇਖ ਸਕਦੇ ਹੋ ਤੁਸੀਂ ਹੁਣ ਵੀ, ਬੀਬੀ ਬੈਠੀ ਹੈ। ਅਤੇ ਮਹਾਰਾਜ ਕਹਿੰਦੇ ਬੀਬੀ ਜੀ ਗਰੀਬੀ ਦੂਰ ਕਰਨ ਦੇ 2 ਤਰੀਕੇ ਆ, ਪਹਿਲਾ ਇਹ ਸਾਰੇ ਗਰੀਬ ਅਰਦਾਸ ਕਰਨ ਪਰਮਾਤਮਾ ਦੇ ਚਰਨਾਂ 'ਚ ਵੀ ਮਹਾਰਾਜ ਸਾਡੀ ਮੌਤ ਹੋ ਜਾਵੇ ਅਤੇ ਅਸੀਂ ਬੀਬੀ ਦੇ ਘਰ ਜੰਪੀਏ, ਅਮੀਰੀ ਤੇਰੇ ਘਰ ਆ, ਜਾਂ ਤਾਂ ਗਰੀਬੀ ਇੱਦਾਂ ਦੂਰ ਹੋਣੀ, ਅਤੇ ਜਾਂ ਫਿਰ ਸਿਰਫ 8 ਦਿਨਾਂ ਵਾਸਤੇ ਸਾਰੇ ਦੇਸ਼ 'ਚ ਜਿੰਨੇ ਨਸ਼ੇ ਵਿਕਦੇ ਆ 8 ਦਿਨਾਂ ਦੀ ਮਾਇਆ ਇਕੱਠੀ ਕਰਕੇ ਸਾਰੇ ਨਸ਼ੇ ਬੰਦ ਕਰਕੇ ਕਰ ਗਰੀਬਾਂ ਨੂੰ ਦੇ ਕੇ ਵੇਖ ਗਰੀਬੀ ਦੂਰ ਹੁੰਦੀ ਕਿ ਨਹੀਂ ਹੁੰਦੀ। ਇੱਦਾਂ ਗਰੀਬੀ ਦੂਰ ਹੋਣੀ, ਗੱਲਾਂ ਨਾਲ ਗਰੀਬੀ ਦੂਰ ਨਹੀਂ ਹੋਣੀ। ਤੀਸਰਾ ਉਹਨੇ ਕਿਹਾ ਵੀ ਆਹ ਜਿਹੜੇ ਗੁਰਮੁਖ ਕਹਿ ਰਹੇ ਸੀ ਭਈ ਅਸੀਂ ਬੀਬੀ ਜੀ ਦੇ ਆਭਾਰੀ ਹਾਂ, ਇਹਨਾਂ ਨੇ ਪੰਜਾਬ ਨਾਲ ਰਿਸ਼ਤੇਦਾਰੀ ਗੰਢੀ, ਕਿਉਂਕਿ ਪੰਜਾਬ ਤੋਂ ਸੀ ਨਾ ਮੇਨਕਾ ਗਾਂਧੀ, ਬਈ ਇਹਨਾਂ ਨੇ ਬੱਚਾ ਇੱਕ ਆਪਣਾ ਪੰਜਾਬ 'ਚ ਵਿਆਹਿਆ, ਅਸੀਂ ਆਖਾਂਗੇ ਵੀ ਇਹ ਦੂਜਾ ਬੱਚਾ ਵੀ ਪੰਜਾਬ 'ਚ ਵਿਆਹੁਣ। ਸੰਤਾਂ ਨੇ ਆਖਿਆ ਇੱਦਾਂ ਪਹਿਲਾਂ ਲੋਕ ਕਰਦੇ ਹੁੰਦੇ ਸੀ, ਧੀਆਂ ਦੇ ਡੋਲੇ ਦੇ ਕੇ ਅਤੇ ਖਿਲਤਾਂ ਪ੍ਰਾਪਤ ਕਰਦੇ ਸੀ। ਸਿੱਖ ਕਦੋਂ ਦੇ ਇੱਦਾਂ ਹੋ ਗਏ ਭਾਈ? ਇਹ ਰਾਜ ਭਾਗ ਇੱਕ ਕੁਰਸੀ ਵਾਸਤੇ ਤੁਸੀਂ ਕਹਿ ਰਹੇ ਇੱਦਾਂ? ਸਿੱਖ ਜੇ ਰਾਜ ਭਾਗ ਲਏਗਾ ਤਾਂ ਛਾਤੀ ਦੇ ਜ਼ੋਰ ਨਾਲ ਲਏਗਾ, ਨਹੀਂ ਤਾਂ ਘੋੜਿਆਂ ਦੀ ਕਾਠੀ 'ਤੇ ਸਮਾਂ ਪਾਸ ਕਰ ਲੂਗਾ। ਅਸੀਂ ਧੀਆਂ ਦੇ ਕੇ ਰਾਜ ਨਹੀਂ ਲੈਣਾ। ਡੁੱਬ ਮਰਨ ਵਾਲੀ ਗੱਲ ਹੈ ਜਿਹਨੇ ਇਹ ਗੱਲ ਆਖੀ ਆ ਵੀ ਇਹਨਾਂ ਨੇ ਰਸਤਾ, ਉਹ ਕਹਿੰਦੇ ਦੇਖੋ ਔਰੰਗਜ਼ੇਬ ਨੇ ਬੰਦਾ ਨਹੀਂ ਮਾਰਿਆ ਇੱਕ ਵੀ, ਉਹਨੇ ਸਿਰਫ ਐਲਾਨ ਕੀਤਾ ਆਪਣੇ ਜਨੇਊ ਲਾ ਕੇ ਉੱਥੇ ਰੱਖਦੇ ਰੋਟੀ ਖਾਓ ਨਹੀਂ ਤਾਂ ਸਾਰੇ ਖਤਮ ਕਰ ਦਾਂਗੇ, ਅਤੇ ਸਾਰਿਆਂ ਨੇ ਜਨੇਊ ਅਤੇ ਟੋਪੀਆਂ ਹੱਥ 'ਚ ਫੜ ਕੇ ਆਖਿਆ ਸਾਡੀ ਜਾਨ ਬਖਸ਼ ਦਿਓ, ਜਨੇਊ ਤੋਂ ਅਸੀਂ ਕੀ ਲੈਣਾ? ਕਹਿੰਦੇ ਉਹ ਇੱਕ ਧਮਕੀ ਤੋਂ ਜਨੇਊ ਲਾ ਕੇ ਰੱਖ ਦੇਣ ਵਾਲਿਆਂ ਦੇ ਘਰ ਸਿੱਖ ਆਪਣੀ ਬੱਚੀ ਵਿਆਹ ਕੇ ਆਖੇ, ਸਾਨੂੰ ਬੜਾ ਫਖਰ ਹੈ, ਕਹਿੰਦੇ ਸ਼ਰਮ 'ਚ ਡੁੱਬ ਮਰਨ ਵਾਲੀ ਗੱਲ ਨਹੀਂ ਹੈਗੀ। ਉਹ ਫਿਰ ਪੁੱਛਦੀ ਇਹ ਕੌਣ ਆ? ਹੁਣ ਕਹਿੰਦੇ ਇਹ ਆ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਇਹ ਮੁਖੀ ਆ ਉੱਥੋਂ ਦੇ। ਤਾਂ 7 ਅਕਤੂਬਰ 1976 ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਬਹੁਤ ਵੱਡੇ ਇਕੱਠ 'ਚ ਬੀੜ ਬਾਬਾ ਬੁੱਢਾ ਸਾਹਿਬ ਆਖਿਆ ਸੀ ਸਰਕਾਰ ਸਾਨੂੰ ਹੱਥ ਪਾਉਣ ਨੂੰ ਫਿਰਦੀ ਹੈ, ਸਾਧ ਸੰਗਤ ਜੀ ਸਰਕਾਰ ਸਾਨੂੰ ਗ੍ਰਿਫਤਾਰ ਕਰਨ ਨੂੰ ਫਿਰਦੀ ਹੈ, ਅਤੇ ਜੇ ਸਰਕਾਰ ਸਾਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਜਥੇ ਦੀ ਜ਼ਿੰਮੇਵਾਰੀ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਦੀ ਆ, ਜਿਵੇਂ ਇਹ ਕਹਿਣਗੇ ਉੱਦਾਂ ਤੁਸੀਂ ਮੰਨ ਲੈਣਾ। ਜੇ ਮੈਨੂੰ ਸਰਕਾਰ ਫੜਦੀ ਹੈ ਤਾਂ ਕਿਉਂ ਫੜਦੀ ਹੈ? ਕਿਉਂਕਿ ਸਰਕਾਰ ਦੀਆਂ ਜੜ੍ਹਾਂ 'ਚ ਤੇਲ ਪਾ ਰਹੇ ਮਹਾਂਪੁਰਖ। ਧੱਕੇ ਨਾ ਕੀਤੀ ਨਸਬੰਦੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਰੋਕੀ ਹੈ ਪੰਜਾਬ 'ਚੋਂ। ਇਹ ਉਹਨਾਂ ਦੀ ਸਾਧ ਸੰਗਤ ਜੀ ਸੇਵਾ ਹੈ ਜੋ ਪੰਥ ਵਾਸਤੇ ਕੀਤੀ, ਕੋਈ ਆਸਾਨ ਨਹੀਂ ਕੀਤਾ ਪੰਥ 'ਤੇ, ਉਹਨਾਂ ਦੀ ਡਿਊਟੀ ਹੈ। ਉਹ ਕਹਿ ਰਿਹਾ ਮੇਰਾ ਸਵਾਸ ਸਿੱਖੀ ਦੀ ਸੇਵਾ 'ਚ ਲੱਗਣਾ ਚਾਹੀਦਾ, ਅਤੇ ਜਿੰਨੀ ਵੱਧ ਕਥਾ ਸੰਤਾਂ ਨੇ ਕਰਨੀ ਉਹਨਾਂ ਵੱਧ ਤੰਦਰੁਸਤ ਦਿਸਣਾ। ਨਾਭਾ ਸਾਹਿਬ ਪ੍ਰੋਗਰਾਮ ਚੱਲੇ, ਮੈਂ ਸਮਾਪਤੀ ਕਰਨ ਲੱਗਾ, ਨਾਭਾ ਸਾਹਿਬ ਪ੍ਰੋਗਰਾਮ ਚੱਲੇ ਅਤੇ 19D ਸੈਕਟਰ ਚੰਡੀਗੜ੍ਹ ਤੋਂ ਰਾਤ ਸਮਾਪਤੀ ਰਹਿਰਾ ਸਾਹਿਬ ਦੇ ਦੀਵਾਨ ਤੋਂ ਬਾਅਦਾਂ ਪ੍ਰਬੰਧਕਾਂ ਨੇ ਆਣ ਕੇ ਆਖਿਆ ਜੀ ਰਾਤ ਦਾ ਦੀਵਾਨ ਹੈ ਅਤੇ ਤੁਸੀਂ ਚੰਡੀਗੜ੍ਹ ਜਾ ਕੇ ਬੋਲੋਗੇ, ਅਤੇ ਸਿੰਘਾਂ ਨੇ ਆਖਿਆ ਨਹੀਂ ਸੰਤ ਅੱਜ ਢਿੱਲੇ ਆ ਅਤੇ ਅਸੀਂ ਇੱਥੇ ਵੀ ਕਥਾ ਤੋਂ ਮਨਾ ਕੀਤਾ ਸੀ ਪਰ ਸੰਤ ਮੰਨੇ ਨੇ, ਅੱਜ ਨਾਭਾ ਸਾਹਿਬ ਵੀ ਅਸੀਂ ਆਖਿਆ ਸੀ ਸਿੰਘ ਕਰ ਲੈਣਗੇ ਪਰ ਸੰਤ ਗਿਆਨੀ ਕਰਤਾਰ ਸਿੰਘ ਜੀ ਨਹੀਂ ਮੰਨੇ, ਇਸ ਕਰਕੇ ਨਹੀਂ। ਸੰਤ ਗਿਆਨੀ ਕਰਤਾਰ ਸਿੰਘ ਜੀ ਕਹਿੰਦੇ ਨਹੀਂ 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 ਭਾਈ, ਤੁਸੀਂ ਮਨਾ ਨਹੀਂ ਕਰ ਸਕਦੇ, ਅਸੀਂ ਜਾਣਾ, ਇਹ ਸਰੀਰ ਪਤਾ ਨਹੀਂ ਕਿੰਨੀ ਦੇਰ ਹੈ, ਕਦੋਂ ਪਰਮਾਤਮਾ ਵਾਪਸ ਲੈ ਲਏ, ਇਹ ਇੱਕ ਵਾਰ ਅਸੀਂ ਰੱਜ ਕੇ ਪ੍ਰਚਾਰ ਇਸ ਸਰੀਰ ਨਾਲ ਗੁਰਮਤਾ ਕਰਨਾ ਚਾਹੁੰਦੇ ਹਾਂ। ਅਤੇ ਸੰਤ ਗਏ ਚੰਡੀਗੜ੍ਹ ਨਾਭਾ ਸਾਹਿਬ ਤੋਂ, 2 ਘੰਟੇ ਬੋਲ ਕੇ ਸੰਤਾਂ ਨੇ ਕਥਾ ਕੀਤੀ, ਡਾਕਟਰ ਨੇ ਆਖਿਆ ਸੀ ਤੁਸੀਂ ਰੈਸਟ ਕਰਨੀ ਹੈ, ਸਿੰਘ ਵੀ ਕਹਿੰਦੇ ਰਹੇ। ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ, ਅੱਜ ਜੋੜ ਮੇਲਾ ਸਾਰੀ ਸੰਗਤ ਵੱਲੋਂ ਮਨਾਇਆ ਜਾ ਰਿਹਾ, ਜਿਸ ਨੂੰ ਮਹਾਰਾਜ 5ਵੇਂ ਪਾਤਸ਼ਾਹ ਜੀ ਕਹਿੰਦੇ ਬੜਭਾਗੀ ਤੇ ਜਨ ਜਗ ਮਾਹ। ਉਹ ਸਭ ਤੋਂ ਵੱਡੇ ਭਾਗਾਂ ਵਾਲਾ ਸੰਸਾਰ 'ਤੇ ਜਾਣਿਆ ਜਾਂਦਾ, ਉਹ ਗੁਰਮੁਖ ਪਿਆਰਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਦੇ ਗੁਣ ਗਾਉਂਦਾ, ਜਿਹੜਾ ਪਰਮਾਤਮਾ ਦੀ ਵਿਚਾਰ ਕਰਦਾ, ਉਸੇ ਨੂੰ ਆਖਿਆ ਸੀ ਸਾਧਕੀ ਮਹਿਮਾ ਬੇਦਨਾ ਜਾਣੇ, ਸਾਧਕੀ ਜੇਤਾ ਸੁਣੇ ਤੇਤਾ ਬਖਿਆਨੇ, ਸਾਧਕੀ ਉਪਮਾ ਤਿਹ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। 5ਵੇਂ ਪਾਤਸ਼ਾਹ ਕਹਿੰਦੇ ਸਾਧੂ ਤੇ ਪਰਮੇਸ਼ਰ ਦਾ ਰੂਪ ਹੁੰਦਾ ਗੁਰਮੁਖ, ਸਰੀਰ ਦਾ ਪੜਦਾ, ਪਰ ਕਦੀ ਸਾਧੂ ਨਹੀਂ ਕਹਿੰਦਾ ਮੈਂ ਕਿਤੇ ਪਹੁੰਚ ਗਿਆ, ਪਰ ਉਹ ਪਹੁੰਚ ਗਿਆ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੱਕ, ਉਹ ਭੇਦ ਹੋ ਗਿਆ। ਕਿਉਂ? ਸਾਧੂ 3 ਗੁਣਾਂ ਤੋਂ ਉੱਪਰ ਹੋ ਗਿਆ ਨਾ, ਸਾਧ ਕੀ ਮਹਿਮਾ ਤੇ ਉਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਉਹਦੀ ਉਪਮਾ 3 ਗੁਣਾ, ਸ੍ਰਿਸ਼ਟੀ 3 ਗੁਣਾਂ 'ਚ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ ਮਾਇਆ ਦੇ ਜਿਹੜੇ ਹੈ, ਸਾਧੂ ਇਹਨਾਂ 3 ਗੁਣਾਂ ਤੋਂ ਉੱਪਰ ਚਲਿਆ ਜਾਂਦਾ, ਕਿਉਂਕਿ ਪਰਮਾਤਮਾ 3 ਗੁਣਾਂ ਤੋਂ ਉੱਪਰ ਹੈ ਸਾਧ ਸੰਗਤ ਜੀ। ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਜੀਵਨ ਜਲਦੀ ਜਲਦੀ ਆਪਾਂ ਸੰਖੇਪ ਰੂਪ 'ਚ ਕਹਿਣ ਦਾ ਯਤਨ ਕੀਤਾ, ਭਾਵੇਂ ਤੁਸੀਂ ਪਹਿਲਾਂ ਵੀ ਬਹੁਤ ਵਾਰ ਸੁਣਿਆ, ਪਰ ਕਿਉਂਕਿ ਅੱਜ ਜੋੜ ਮੇਲਾ ਉਹਨਾਂ ਦਾ ਸੀ, ਇਸ ਕਰਕੇ ਉਹਨਾਂ ਦਾ ਜੀਵਨ ਸਾਧ ਸੰਗਤ ਜੀ ਆਪਾਂ ਸੁਣਨਾ, ਇਸ ਲਈ ਨਹੀਂ, ਮੈਂ ਪਹਿਲਾਂ ਬੇਨਤੀ ਕੀਤੀ ਵੀ ਆਪਾਂ ਉਹਨਾਂ ਦੀ ਵਡਿਆਈ ਕਰ ਲਈ ਇੱਥੇ ਬੈਠੇ, ਨਹੀਂ, ਵਡਿਆਈ ਉਹਨਾਂ ਦੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੀ ਹੋ ਰਹੀ ਹੈ, ਔਰ ਉਹਨਾਂ ਦੀ ਸੋਭਾ ਨੂੰ ਸਾਧ ਸੰਗਤ ਜੀ ਕੋਈ ਰੋਕ ਨਹੀਂ ਸਕਦਾ, ਕੋਈ ਮਿਟਾ ਵੀ ਨਹੀਂ ਸਕਦਾ। ਇਕੱਲੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ, ਜਿੰਨੇ ਵੀ ਮਹਾਨ ਮਹਾਂਪੁਰਸ਼ ਸਤਿਕਾਰਯੋਗ ਪੰਥ ਦੀ ਸੇਵਾ ਨੂੰ ਸਮਰਪਿਤ ਨੇ, ਉਹਨਾਂ ਦੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਪ੍ਰਗਟ ਕੀਤੀ। ਸੋ ਉਹਨਾਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸ਼ਖਸੀਅਤ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਦਮਦਮੀ ਟਕਸਾਲ ਦੇ, 13ਵੇਂ ਮੁਖੀ ਸਤਿਗੁਰੂ ਜੀ ਕਿਰਪਾ ਕਰਨ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਗੁਰੂ ਘਰ ਦੇ ਪ੍ਰਬੰਧਕਾਂ ਦਾ ਅਤੇ ਵਿਸ਼ੇਸ਼ ਕਰਕੇ ਇਹਨਾਂ ਸਾਰੇ ਨੌਜਵਾਨਾਂ ਦਾ ਜਿਹੜਾ ਹਰ ਸਾਲ ਇਹ ਪ੍ਰੋਗਰਾਮ ਉਲੀਕਦੇ ਆ, ਅਤੇ ਸਾਰੇ ਟਕਸਾਲ ਦੇ ਵਿਦਿਆਰਥੀ ਔਰ ਸਾਰੀ ਆਪ ਸੰਗਤ ਜਿਹੜੀ ਸਹਿਯੋਗ ਕਰਦੀ ਹੈ ਗੁਰਮਤ ਨਾਲ ਪਿਆਰ ਕਰਨ ਵਾਲੀ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਰਹਿਮਤ ਕਰਨ, ਸਾਧ ਸੰਗਤ ਜੀ ਸਭ ਦੀ ਆਪਣੀ ਹਾਜ਼ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪ੍ਰਵਾਨ ਹੋਵੇ। ਕੁਝ ਅੱਖਰ ਵਾਧਾ ਘਾਟਾ ਆਖਿਆ ਗਿਆ ਹੋਵੇ ਉਹਦੀ ਸੰਗਤ ਖਿਮਾ ਬਖਸ਼ੇ ਜੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਹੈ। ਫਿਰ ਵੀ ਕੋਈ ਬਾਣੀ ਦੀ ਪੰਕਤੀ ਬੋਲਦਿਆਂ, ਕੋਈ ਇਤਿਹਾਸਕ ਗੱਲ ਕਰਦਿਆਂ, ਕੋਈ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ, ਕੋਈ ਉਹਨਾਂ ਤੋਂ ਵਰਸਾ ਹੋਏ ਮਹਾਂਪੁਰਖਾਂ ਦੇ ਜੀਵਨ 'ਚ ਕੁਛ ਕਹਿੰਦਿਆਂ, ਕੁਛ ਬਣੇ ਹੋਏ ਫਲੋ ਵਿੱਚ ਕੋਈ ਅੱਖਰ ਵਾਧਾ ਘਾਟਾ ਨਿਕਲ ਜਾਏ ਤਾਂ ਮਨੋਂ ਮਾਫੀ ਮੰਗਦੇ। ਸਤਿਗੁਰੂ ਜੀ ਕਿਰਪਾ ਕਰਨ ਜੀ, ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।